ਰੇਡੀਓ ਚੰਨ ਪ੍ਰਦੇਸ਼ੀ ਦੇ ਮਾਨ ਵਾਸਤੇ ਸਰੋਤਿਓ ਸਵਾਗਤ ਹੈ ਤੁਹਾਡਾ ਰੇਡੀਓ ਚੰਨ ਪ੍ਰਦੇਸ਼ੀ ਦੀ ਪੰਜਾਬੀ ਸੱਥ ਦੇ ਵਿਚ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਸਰਵਣ ਸਿੰਘ ਟਵਾਣਾ ਅਮਰੀਕਾ ਦੀ ਵਿੰਡੀ ਸਿਟੀ ਸ਼ਿਕਾਗੋ ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਦੇ ਵਿਚ ਸਰਦਾਰ ਸੰਤੋਖ ਸਿੰਘ ਗਿੱਲ ਲੈ ਕੇ ਆਉਣਗੇ ਖਾਸ ਮੁੱਦੇ ਜਿਨ੍ਹਾਂ ਦੀ ਤੁਸੀਂ ਉਤਸੁਕਤਾ ਨਾਲ ਕਰ ਰਹੇ ਹੋ ਵੇਟ ਦੂਜੇ ਭਾਗ ਦੇ ਵਿਚ ਖ਼ਬਰਾਂ ਦੀ ਖ਼ਬਰ ਸਾਹਿਬ ਦੇ ਵਿਚ ਸਵਰਨ ਟਹਿਣਾ ਜੀ ਉਹ ਲੈਣਗੇ ਕੱਢਣਗੇ ਆਪਣੀ ਪੜਾਸ ਤੋਂ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਸਰਦਾਰ ਸੰਤੋਖ ਸਿੰਘ ਗਿੱਲ ਦੇ ਨਾਲ ਜੁੜੇ ਰਹੋ ਰੇਡੀਓ ਚੰਨ ਪ੍ਰਦੇਸ਼ੀ ਦੀ ਪੰਜਾਬੀ ਸੱਥ ਦੇ ਨਾਲ।
ਭੁੱਖ ਲੱਗੀ ਐ,
ਚੱਲ ਮੇਰਾ ਪੁੱਤ ਖਵਾਵਾਂ ਤੈਨੂੰ ਗਰਮਾ ਗਰਮ ਪਰੌਠੇ।
ਹਾਏ ਮੰਮੀ ਤਾਂ ਆਈ ਨੀ, ਤੁਸੀਂ ਕਿੱਥੋਂ ਖਵਾ ਦੋ ਮੈਨੂੰ ਦੇਸੀ ਘਿਓ ਦੇ ਪਰੌਠੇ।
ਉਹ ਮੈਂ ਹੀ ਖਵਾਉਂਗਾ ਤੈਨੂੰ ਦੇਸੀ ਘਿਓ ਦੇ ਪਰੌਠੇ ਯੂਨੀਅਨ ਵਿਲੇਜ ਵਾਲਿਆਂ ਤੋਂ।
ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ, ਜਿੱਥੇ ਹੁੰਦਾ ਸੀ ਪੁਰਾਣਾ ਜਾਣੇ ਪਛਾਣਾ ਤੁਹਾਡਾ ਆਪਣਾ ਯੂਨੀਅਨ ਟਰੱਕ ਡਰਾਈਵਿੰਗ ਸਕੂਲ, ਉੱਥੇ ਖੁੱਲ ਗਿਆ ਜੀ ਤੁਹਾਡਾ ਆਪਣਾ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹਰ ਤਰ੍ਹਾਂ ਦਾ ਖਾਣਾ, ਇੰਡੀਅਨ, ਅਮੈਰੀਕਨ ਜਾਂ ਮੈਕਸੀਕਨ, ਜੋ ਜੀ ਕਰਦਾ ਖਾਓ। ਖਾਸ ਆਕਰਸ਼ਣ ਹੈ ਜੀ ਦੇਸੀ ਘਿਓ ਦੇ ਪਰੌਂਠੇ, ਔਰ ਹਾਂ ਡੀਜ਼ਲ, ਗੈਸ ਤੇ ਪਾਰਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਰੇਡੀਓ ਚੰਨ ਪ੍ਰਦੇਸ਼ੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਵਧੇਰੇ ਜਾਣਕਾਰੀ ਲਈ ਕਾਲ ਸੁਖੀ ਘੁੰਮਣ 600 6613047500। ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ।
ਕੀ ਗੱਲ ਗੁਰਦੀਪ, ਬਾਲਾ ਪਰੇਸ਼ਾਨ ਜਾ ਲੱਗਦਾ।
ਉਹ ਕੀ ਦੱਸਾਂ ਬਾਈ, ਟਰੱਕ ਲੈਣਾ ਸੀ, ਸਮਝ ਨਹੀਂ ਆਉਂਦੀ ਲੋਨ ਕਿੱਥੋਂ ਲੈਗੇ, ਨਾਲੇ ਹੋਰ ਪੰਗਾ ਗੋਰਿਆਂ ਨੂੰ ਸਮਝਾਉਣਾ ਹੀ ਔਖਾ ਪੰਜਾਬੀ ਚ, ਤੇ ਇੱਕ ਮੇਰੀ ਇਨਕਮ ਵੀ ਘੱਟ ਹੈ ਯਾਰ।
ਉਹ ਲੈ ਯਾਰ, ਇਹ ਤਾਂ ਕੋਈ ਗੱਲ ਹੀ ਨਹੀਂ, ਤੂੰ ਐਰੋ ਟਰੱਕ ਵਾਲਿਆਂ ਬਾਰੇ ਨਹੀਂ ਸੁਣਿਆ?
ਉਹ ਨਾ ਯਾਰ ਬਾਈ, ਦੱਸ ਜੇ ਕੋਈ ਹੱਲ ਹੋ ਜੇ ਤਾਂ।
ਉਹ ਐਰੋ ਟਰੱਕ ਵਾਲੇ ਟੋਨੀ ਧਾਮੀ ਜੀ ਆਪਣੇ ਪੰਜਾਬੀ ਬਾਈ ਹੈ, ਤੇ ਆਪਣੀਆਂ ਦਿੱਕਤਾਂ ਨੂੰ ਸਮਝਦੇ ਹੈ, ਤੇ ਇਨਕਮ ਘੱਟ ਵਾਲਾ ਵੀ ਕੋਈ ਰੌਲਾ ਨਹੀਂ। ਨਾਲੇ ਗਰੰਟੀ ਸ਼ੁਦਾ ਲੋਨ ਦਿੰਦੇ ਨੇ, ਟਰੱਕ ਨਵਾਂ ਹੋਵੇ ਜਾਂ ਪੁਰਾਣਾ, ਪੂਰੀ ਤਸੱਲੀ ਕਰਾ ਕੇ ਗੱਡੀ ਦਿੰਦੇ ਆ।
ਜੀ ਹਾਂ, ਟਰੱਕ ਖਰੀਦਣ ਦੇ ਲਈ ਅੱਜ ਹੀ ਕਾਲ ਕਰੋ ਐਰੋ ਟਰੱਕ ਸੇਲਸ ਐਲਿਜ਼ਾਬੈਥ ਜਰਜ਼ੀ ਵਾਲੇ ਟੋਨੀ ਧਾਮੀ ਜੀ ਨੂੰ
973-432-0363। ਇਨ੍ਹਾਂ ਕੋਲ ਪੋਰਟ ਦਾ ਪ੍ਰੋਗਰਾਮ ਵੀ ਹੈ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲੋ, 973-432-0363।
9734320363।
ਫਾਰਮਰਸ ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ। ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲ, ਮਨੀ ਆਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ। ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ, ਭਾਵੇਂ ਉਹ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ। ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ 'ਚ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਮ।
ਪਰਦੇਸੀ ਸੁਣਨ ਵਾਲੇ ਸਾਰੇ ਦੂਰ ਦਰਾਜ ਬੈਠੇ ਸੱਜਣਾ ਬੇਲੀਆਂ ਨੂੰ, ਹਮਵਤਨੀਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਮੇਰੀ ਤਰਫ।
ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ ਬਸਰਾਓ ਐਟ 815-557-4991 ਔਰ ਸਾਵਨ ਚਿਵਾਣਾ ਐਟ 219-670-4579
ਔਰ ਈਮੇਲ ਐਟ sales@chanpardesi.com।
ਰੇਡੀਓ ਚੰਨ ਪਰਦੇਸੀ ਦੇ ਮਾਣ ਮੱਤੇ ਸਰੋਤਿਓ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਰੇਡੀਓ ਚੰਨ ਪਰਦੇਸੀ ਦੀ ਪੰਜਾਬੀ ਸੱਸ ਦੇ ਵਿੱਚ। ਸਾਡੇ ਨਾਲ ਸਾਡੇ ਉੱਘੇ ਪੱਤਰਕਾਰ ਤੇ ਬ੍ਰਾਡਕਾਸਟਰ ਸਰਦਾਰ ਸੰਤੋਖ ਸਿੰਘ ਜੀ ਗਿੱਲ ਸਰਦਾਰ ਤੋਂ ਲਾਈਨ ਹਾਜ਼ਰ ਨੇ। ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ?
ਗੁੱਡ ਮਾਰਨਿੰਗ ਟਵਾਲਾ ਜੀ, ਸਤਿ ਸ੍ਰੀ ਅਕਾਲ।
ਮੈਨੂੰ ਪਤਾ ਹੈ, ਮੈਨੂੰ ਪਤਾ ਤੁਸੀਂ ਇਹ ਗੱਲ ਕਹੋਗੇ, ਮੈਂ ਜਾਣ ਕੇ ਕਿਹਾ ਸੀ, ਕਿਉਂਕਿ ਤੁਹਾਨੂੰ ਛੇੜਨ ਦਾ ਵੀ ਨਜ਼ਾਰਾ ਆਪਣਾ ਹੀ ਆਉਂਦਾ। ਜੇ ਤੁਹਾਨੂੰ ਜੁੜੇ ਹੋਏ ਕਹਿ ਦੋ ਤਾਂ ਹੋਰ ਹਿਸਾਬ ਕਿਤਾਬ, ਲਾਈਨ ਹਾਜ਼ਰ ਕਰ ਲਈਏ ਤਾਂ ਮਾੜੀ ਗੱਲ, ਮੈਨੂੰ ਸਮਝ ਨਹੀਂ ਆਉਂਦੀ ਆਵਾਜ਼ ਜਾਂ ਤਰੰਗਾਂ ਦੇ ਵਿੱਚ ਇੱਕ ਦੂਜੇ ਨਾਲ ਜੁੜਨ ਨੂੰ ਕਿਵੇਂ ਗੱਲ ਬਿਆਨ ਕਰੀਏ। ਖਰੇ ਨਹੀਂ ਵੇ, ਕਦੇ ਵੀ ਆਜੂਗੀ ਹੌਲੀ ਹੌਲੀ। ਪਰ ਇੱਕ ਗੱਲ ਦੱਸੋ ਗਿੱਲ ਸਾਹਿਬ, ਮੈਂ ਤਾਂ ਤੁਹਾਨੂੰ ਕੱਲਾ ਲਾਈਨ ਹਾਜ਼ਰ ਕਰਿਆ, ਇਦੋਂ ਬਾਅਦ ਤਾਂ ਨਹੀਂ ਕੁਛ ਕਰਿਆ ਜਾਂ ਨਾਲ ਜੋੜਨ ਦੀਆਂ ਗੱਲਾਂ ਕੀਤੀਆਂ ਨੇ ਤਰੰਗ ਆਵਾਜ਼ ਜਾਂ ਤਰੰਗਾਂ ਦੇ ਜ਼ਰੀਏ। ਦੂਜੇ ਪਾਸੇ ਬਹੁਤ ਹੀ ਸੋਚੀ ਸਮਝੀ ਸਕੀਮ ਦੇ ਅਧੀਨ, ਜੇ ਆਪਾਂ ਇਹ ਕਹਿ ਦਈਏ ਇੱਕ ਬ੍ਰਿਟਿਸ਼ ਰਾਜ ਦੀ ਚਾਣਚਿਆ ਨੀਤੀ ਦੇ ਵਾਂਗੂ ਸਾਡੀਆਂ ਅੱਜ ਦੀਆਂ ਸੈਂਟਰ ਦੀਆਂ ਸਰਕਾਰਾਂ ਤੇ ਭਾਈਵਾਲ ਸਟੇਟ ਦੀਆਂ ਸਰਕਾਰਾਂ ਕਿਉਂ ਸਾਡੀਆਂ ਜਿਹੜੀਆਂ ਦਿਲਾਂ ਦੇ ਉੱਤੇ ਕੋਸ਼ਿਸ਼ ਕਰ ਰਹੀਆਂ ਨੇ ਮਿਰਚਾਂ ਲਾਉਣ ਨੂੰ, ਕਿਉਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ? ਜਲਿਆਂਵਾਲਾ ਬਾਗ, ਉਹਦੇ ਵਿੱਚ ਕਿੱਥੇ ਉਹ ਕੁਰਬਾਨੀਆਂ ਉਸ ਬਾਗ ਦੀਆਂ, ਕਿੱਥੇ ਉਹ ਖੂਹ ਜਿੱਥੇ ਬੇਦੋਸ਼ੇ ਲੋਕਾਂ ਨੂੰ ਖੂਹ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਗਿਆ, ਕਿੱਥੇ ਉਹਦੀ ਯਾਦ ਇਤਰਾਜ਼ਯੋਗ ਤਸਵੀਰਾਂ ਦੇ ਨਾਲ? ਕੀ ਹੈ ਕਹਾਣੀ, ਹੈ ਕੀ ਦੀ ਹੈ ਸੋਚ ਜੀ?
ਤੁਹਾਡਾ ਜੀ, ਕੱਲ ਅਸੀਂ ਜਿਹੜਾ ਪ੍ਰੋਗਰਾਮ ਮਤਲਬ ਤੁਹਾਡੇ ਸੋਮਵਾਰ ਸਾਡੇ ਸੋਮਵਾਰ ਤੇ ਤੁਹਾਡੇ ਐਤਵਾਰ ਨੂੰ ਮੇਰਾ ਤੇ ਜੀਤ ਬਾਈ ਦਾ ਪ੍ਰੋਗਰਾਮ ਰੇਡੀਓ ਚੰਨਪੁਰ ਦੇ ਉੱਤੇ ਆਪਾਂ ਅਸੀਂ ਕਰਦੇ ਆ, ਦੋ ਤੇਰੀਆਂ ਦੋ ਮੇਰੀਆਂ। ਕੱਲ ਉਹਦੇ ਚ ਅਸੀਂ ਇਹਦੇ ਉੱਤੇ ਵਿਸਤਾਰ ਚ ਚਰਚਾ ਕੀਤੀ ਸੀ ਭਈ 100 ਸਾਲ ਤੋਂ ਉੱਪਰ ਜਿਹੜੀ ਸ਼ਤਾਬਦੀ ਵਰ੍ਹਾ ਇਹਦਾ ਪਿਛਲੇ ਸਾਲ ਲੰਘ ਗਿਆ ਜਲਿਆਂਵਾਲੇ ਬਾਗ ਦਾ, ਕਿਉਂਕਿ 1919 ਚ ਇਹ ਘਟਨਾ ਵਾਪਰੀ ਸੀ ਤੇ ਹੁਣ 2020 ਚੱਲ ਰਿਹਾ। 2019 ਦੇ ਵਿੱਚ ਇਹਨੂੰ 100 ਸਾਲ ਪੂਰੇ ਹੋ ਚੁੱਕੇ ਸੀ ਤੇ ਜਦੋਂ ਇਹ 100 ਸਾਲ ਪੂਰੇ ਹੋਏ ਤਾਂ ਉਦੋਂ ਬੜੀ ਚਰਚਾ ਇਸ ਗੱਲ ਦੀ ਹੋਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਹਦੇ ਟਰੱਸਟ ਦੇ ਚੇਅਰਮੈਨ ਸਮਝ ਲਓ ਜਾਂ ਕਰਤਾ ਧਰਤਾ ਪ੍ਰਧਾਨ ਕਹਿ ਲਓ, ਚੇਅਰਮੈਨ ਵੈਸੇ ਤਾਂ ਸ਼ਬਦ ਹੈ, ਉਹ ਬਣੇ ਤਾਂ ਬਹੁਤ ਸਾਰੇ ਲੋਕਾਂ ਨੇ ਮਤਲਬ ਇਸ ਗੱਲ ਦੇ ਉੱਤੇ ਬੜੇ ਗੋਗੇ ਗਾਏ, ਬੜੀਆਂ ਗੱਲਾਂ ਕੀਤੀਆਂ ਕਿਉਂਕਿ ਪੁਰਾਣੇ ਟਰੱਸਟ ਦੇ ਜਿਹੜੇ ਨਿਯਮ ਸੀ ਉਹਨਾਂ ਦੇ ਮੁਤਾਬਕ ਜਿਹੜੇ ਕਾਂਗਰਸ ਪਾਰਟੀ ਦਾ ਮੁਖੀ ਹੁੰਦਾ ਸੀ ਉਹ ਇਹਦਾ ਚੇਅਰਮੈਨ ਆਪਣੇ ਆਪ ਬਣ ਜਾਂਦਾ ਸੀ ਤੇ ਬੜੇ ਲੋਕਾਂ ਨੇ ਇਸ ਗੱਲ ਦੇ ਉੱਤੇ ਮਤਲਬ ਕਿਉਂਕਿ ਪੰਜਾਬ ਚ ਚਾਹੇ ਉਹ ਬਲੂ ਸਟਾਰ ਆਪਰੇਸ਼ਨ ਲੈ ਲਓ ਜਾਂ ਉਸ ਤੋਂ ਬਾਅਦ ਪੰਜਾਬ ਦਾ ਕਾਲਾ ਦੌਰ ਜਦੋਂ ਪੰਜਾਬ ਦੇ ਵਿੱਚ ਕੇਂਦਰੀ ਸਰਕਾਰ ਦਾ ਰਾਜ ਹੁੰਦਾ ਸੀ ਕਿਉਂਕਿ ਗਵਰਨਰੀ ਰਾਜ ਸੀ, ਸਿੱਧਾ ਖੇਤਰ ਦਾ ਰਾਜ ਰਿਹਾ ਇੱਥੇ ਤੇ ਉਸ ਤੋਂ ਬਾਅਦ ਦਿੱਲੀ ਦੰਗਿਆਂ ਦੇ ਵਿੱਚ ਸਿੱਖਾਂ ਦੇ ਹੋਏ ਨੁਕਸਾਨ ਕਰਕੇ ਕਾਂਗਰਸ ਪ੍ਰਤੀ ਲੋਕਾਂ ਦੇ ਮਨ ਚ ਜਿਹੜੀ ਨਫ਼ਰਤ ਵਾਲੀ ਭਾਵਨਾ ਉਹ ਪੈਦਾ ਹੋਈ ਹੋਈ ਸੀ। ਇਸੇ ਕਰਕੇ ਜਦੋਂ ਜਲਿਆਂਵਾਲੇ ਬਾਗ ਦੇ ਟਰੱਸਟ ਦੀ ਪ੍ਰਧਾਨਗੀ ਦਾ ਜਾਂ ਮਤਲਬ ਉਹਦਾ ਚੇਅਰਮੈਨੀ ਦਾ ਮਾਮਲਾ ਆਇਆ ਤਾਂ ਬੜੇ ਲੋਕਾਂ ਨੇ ਇਸ ਗੱਲ ਨੂੰ ਕਿਹਾ ਵੀ ਮੋਦੀ ਨੇ ਬੜਾ ਇਨਕਲਾਬੀ ਕਦਮ ਚੱਕਿਆ ਤੇ ਜਿਹੜਾ ਉਹਨਾਂ ਨੇ ਉਹ ਕਾਂਗਰਸ ਦੇ ਹੱਥੋਂ ਖੋਹ ਲਿਆ, ਟਰੱਸਟ ਦੀ ਜਿਹੜੀ ਕਰਤਾ ਧਰਤਾ ਹੋਣ ਦਾ ਉਹਨਾਂ ਨੂੰ ਆਪਣੇ ਆਪ ਮਿਲਿਆ ਹੋਇਆ ਖਿਤਾਬ ਸੀ ਜਿਹੜਾ ਜਦੋਂ ਤੋਂ ਦੇਸ਼ ਦੀ ਆਜ਼ਾਦੀ ਹੋਈ ਆ ਉਸ ਤੋਂ ਬਾਅਦ ਉਹ ਲਗਾਤਾਰ ਇਹੀ ਚੱਲਦਾ ਆ ਰਿਹਾ ਸੀਗਾ ਤੇ 70-72 ਸਾਲ ਬਾਅਦ ਉਹਨੂੰ ਖੋਹ ਲਿਆ ਗਿਆ ਸੀ ਤਾਂ ਬੜੇ ਗੋਗੇ ਗਾਏ ਲੋਕਾਂ ਨੇ ਵੀ ਹਾਂ ਜੀ ਬੜਾ ਚੰਗਾ ਹੋ ਗਿਆ ਜੀ ਬੜਾ ਚੰਗਾ ਹੋ ਗਿਆ। ਹੁਣ ਟਰੱਸਟ ਦੇ ਚੇਅਰਮੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ 100 ਸਾਲਾਂ ਲੰਘ ਗਿਆ ਸ਼ਤਾਬਦੀ ਵਰ੍ਹਾ ਉਸ ਤੋਂ ਬਾਅਦ ਉਹਨਾਂ ਨੇ 20 ਕਰੋੜ ਰੁਪਇਆ ਗ੍ਰਾਂਟ ਦਿੱਤੀ ਬਈ ਇਹਨੂੰ ਹਾਲਾਂਕਿ ਉੱਥੇ ਤੁਹਾਡਾ ਜੀ ਇੱਕ ਗੱਲ ਨੋਟ ਕਰੋ ਵੀ ਜਿਹੜੇ ਲੋਕੀ ਅੰਮ੍ਰਿਤਸਰ ਜ਼ਰੂਰੀ ਨਹੀਂ ਵੀ ਉਹ ਧਾਰਮਿਕ ਸ਼ਰਧਾ ਨਾ ਆਉਂਦੇ ਹੋਣ, ਅੰਮ੍ਰਿਤਸਰ ਲੋਕ ਸੈਰ ਸਪਾਟਾ ਕਰਨ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਚੋਂ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਚੋਂ ਕਿਉਂਕਿ ਇੱਕ ਟੂਰਿਸਟ ਪਲੇਸ ਦੇ ਤੌਰ ਤੇ ਵੀ ਅੰਮ੍ਰਿਤਸਰ ਜਿਹੜਾ ਉਹ ਜਾਣੀ ਮਾਣੀ ਥਾਂ ਹੈ ਤੇ ਉੱਥੇ ਲੋਕ ਆਉਂਦੇ ਨੇ ਤੇ ਜਦੋਂ ਲੋਕ ਉੱਥੇ ਆਉਂਦੇ ਨੇ ਤਾਂ ਭਾਵੇਂ ਉਹਨਾਂ ਦੀ ਧਰਮ ਪ੍ਰਤੀ ਕੋਈ ਆਸਥਾ ਹੋਵੇ ਜਾਂ ਨਾ ਹੋਵੇ ਤਾਂ ਤੁਸੀਂ ਦੇਖੋਗੇ ਵੀ ਰੋਜ਼ ਹਜ਼ਾਰਾਂ ਦੀ ਗਿਣਤੀ ਚ ਲੋਕ ਜਿਹੜੇ ਦੂਜੇ ਧਰਮਾਂ ਨੂੰ ਮੰਨਣ ਵਾਲੇ ਜਾਂ ਦੂਜੇ ਪ੍ਰਦੇਸ਼ਾਂ ਤੋਂ ਆਉਣ ਵਾਲੇ ਲੋਕ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਣ ਜਾਂਦੇ ਨੇ। ਪਿੱਛੇ ਜੇ ਬੜੇ ਲੋਕਾਂ ਨੇ ਇਸ ਗੱਲ ਦੇ ਉੱਤੇ ਰਾਜ ਜੇ ਵੀ ਭੜਕਾਏ ਸੀ, ਇੱਕ ਬੰਦੇ ਨੇ ਤਾਂ ਉੱਥੇ ਵੀਡੀਓ ਲਾਈਵ ਚ ਹੋ ਕੇ ਕਿਹਾ ਬਈ ਇਹ ਤਾਂ ਸ਼ਾਇਦ ਸਿੱਖਾਂ ਦੇ ਧਰਮ ਸਥਾਨ ਦੇ ਉੱਤੇ ਕਬਜ਼ਾ ਕਰਨ ਦੀ RSS ਦੀ ਕੋਸ਼ਿਸ਼ ਹੈ। ਸੋ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੋਈਆਂ ਪਰ ਇਵੇਂ ਜਦੋਂ ਵੀ ਤੁਸੀਂ ਕਿਤੇ ਅੰਮ੍ਰਿਤਸਰ ਜਾਓ ਤਾਂ ਤੁਹਾਨੂੰ ਮੌਕਾ ਮਿਲੇਗਾ ਤਾਂ ਹਰਿਮੰਦਰ ਸਾਹਿਬ ਦੇ ਬਿਲਕੁਲ ਲਾਗੇ ਜਲਿਆਂਵਾਲਾ ਬਾਗ ਜਿਹੜਾ
ਦੁਰਗਿਆਣਾ ਮੰਦਰ
ਦੇਸ਼ ਦੀ ਆਜ਼ਾਦੀ ਲਈ ਦੁਰਗਿਆਣਾ ਮੰਦਰ ਥੋੜਾ ਦੂਰ ਆ, ਉਹ ਨੇੜੇ ਉਹ ਥੋੜਾ ਫਰਕ ਨਾਲ ਆ ਉਹ ਅਲੱਗ ਹੈ, ਲੇਕਿਨ ਨੇੜੇ ਸਿਰਫ ਜਲਿਆਂਵਾਲਾ ਬਾਗ ਹੀ ਆ ਮੁੱਖ ਤੌਰ ਤੇ ਜਿਹੜਾ ਉਹਨਾਂ ਦੇ ਗੇਟ ਮਤਲਬ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਤੋਂ ਬਹੁਤ ਲਾਗੇ ਆ, ਉਹ 1.5 ਕਿਲੋਮੀਟਰ ਵੀ ਹੈ ਨੀ, ਉਦੋਂ ਘੱਟ 300-350-400 ਗਜ ਹੋਊ ਮੇਰੇ ਹਿਸਾਬ ਨਾਲ ਇੰਨੀ ਕੁ ਜਗ੍ਹਾ ਹੈ ਤੇ ਉਹ ਜਗ੍ਹਾ ਤੇ ਲੋਕ ਬਹੁਤ ਲੋਕ ਜਾਂਦੇ ਨੇ ਦਰਸ਼ਨਾਂ ਲਈ ਉੱਥੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਬੜੇ ਲੋਕ ਉੱਥੇ ਘੁੰਮਣ ਦੇ ਇਰਾਦੇ ਨਾਲ ਵੀ ਜਾਂਦੇ ਨੇ ਵੀ ਉਹਨੂੰ ਇੱਕ ਟੂਰਿਸਟ ਪਲੇਸ ਦੇ ਤੌਰ ਤੇ ਵੀ ਦੇਖਦੇ ਨੇ। ਇਹ ਮਤਲਬ ਆ ਹੁਣ ਤੁਸੀਂ ਜਿਵੇਂ ਮਰਜ਼ੀ ਇਹਨੂੰ ਲਓ ਪਰ ਮੈਂ ਕਹਿੰਦਾ ਵੀ ਇਹਦੇ ਪਿੱਛੇ ਕਿਉਂਕਿ ਇੱਕ ਗੱਲ ਬੜੀ ਸਾਫ਼ ਹੈ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਕਰਨ ਵਾਲਿਆਂ ਚ ਸਿੱਖਾਂ ਦਾ ਨਾਂ ਸਭ ਤੋਂ ਉੱਤੇ ਆਉਂਦਾ, ਜੇ ਫਾਂਸੀ ਲੱਗਣ ਵਾਲਿਆਂ ਦੀ ਗਿਣਤੀ ਕਰਨੀ ਹੋਵੇ ਤਾਂ ਵੀ ਇਹਨਾਂ ਦੀ ਗਿਣਤੀ ਜ਼ਿਆਦੇ, ਉਮਰ ਕੈਦਾਂ ਕੱਟਣ ਵਾਲਿਆਂ ਦੀ ਗਿਣਤੀ ਕਰਨੀ ਹੋਵੇ ਤਾਂ ਵੀ ਇਹਨਾਂ ਦੀ ਗਿਣਤੀ ਜ਼ਿਆਦੇ, ਕਾਲੇ ਪਾਣੀਆਂ ਦੀਆਂ ਜੇਲ੍ਹਾਂ ਦੇ ਵਿੱਚ ਨਰਕ ਵਰਗੇ ਹਾਲਤਾਂ ਚ ਰਹਿਣ ਦੀ ਵਾਰੀ ਆਉਂਦੀ ਹੋਵੇ ਤਾਂ ਵੀ ਸਿੱਖਾਂ ਦਾ ਨਾਂ ਸਭ ਤੋਂ ਉੱਤੇ, ਤੇ ਦੂਜੇ ਪਾਸੇ ਵੀਰ ਸਰਵਰਕਰ ਜਿਹਨੂੰ ਕਿਹਾ ਜਾ ਰਿਹਾ ਉਹ ਅਸਲ ਚ ਵੀਰ ਹੈ ਹੀ ਨਹੀਂ ਸੀ, ਉਹ ਗਦਾਰ ਸੀ ਦੇਸ਼ ਦੇ ਜਿਨ੍ਹਾਂ ਨੇ 4-4 ਵਾਰ ਗੋਰਿਆਂ ਤੋਂ ਮਾਫ਼ੀ ਮੰਗੀ ਸੀ ਤੇ ਜਿੰਨੇ ਜਿਹੜੇ ਮਤਲਬ ਭਗਤ ਸਿੰਘ ਦੇ ਖਿਲਾਫ ਜਿਹੜਾ ਵਕੀਲ ਸਰਕਾਰੀ ਤੌਰ ਤੇ ਸਰਕਾਰੀ ਵਕੀਲ ਦੇ ਤੌਰ ਤੇ ਪੇਸ਼ ਹੋਇਆ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੱਕ ਲੈ ਕੇ ਗਿਆ, ਉਹ ਵੀ ਇੱਕ ਆਰ ਐਸ ਐਸ ਦਾ ਆਰ ਐਸ ਐਸ ਦੇ ਮੁਖੀ ਦਾ ਦੋਸਤ ਸੀ, ਮਿੱਤਰ ਸੀ, ਤੇ ਉਹ ਗੋਰਿਆਂ ਵੱਲੋਂ ਭਗਤ ਸਿੰਘ ਦੇ ਖਿਲਾਫ਼ ਪੇਸ਼ ਹੋਇਆ ਸੀ, ਜਦਕਿ ਭਗਤ ਸਿੰਘ ਉਹਨਾਂ ਦੀ ਵਕਾਲਤ ਕਰਨ ਲਈ ਇੱਕ ਮੁਸਲਮਾਨ ਵਕੀਲ ਸਾਰੇ ਰੋਕ ਕੇ ਆਏ, ਉਹਨਾਂ ਨੇ ਇਦਾਂ ਦੀ ਲੜਾਈ ਲੜੀ ਸੀ। ਤਾਂ ਹੁਣ ਕਿਉਂਕਿ ਆਰ ਐਸ ਐਸ ਦਾ ਦਖਲ ਬਹੁਤ ਜ਼ਿਆਦਾ ਵੱਧ ਗਿਆ ਦੇਸ਼ ਚ ਸਾਰੇ ਪਾਸੇ, ਤਾਂ ਜਿਹੜਾ ਜਲ੍ਹਿਆਂਵਾਲਾ ਬਾਗ ਆ ਉਹਨੂੰ ਇੱਕ ਕੁਰਬਾਨੀ ਦੇ ਕੇਂਦਰ ਵਜੋਂ ਵਿਕਸਿਤ ਕਰਨ ਦੀ ਬਜਾਏ ਸਰਕਾਰ ਦੀ ਮਨਸ਼ਾ ਇਸ ਪਾਸੇ ਨੂੰ ਜਾਂਦੀ ਦਿਖਾਈ ਦਿੰਦੀ ਆ ਵੀ ਇਹਨੂੰ ਇੱਕ ਪਿਕਨਿਕ ਸਪੋਟ ਬਣਾ ਦਿੱਤਾ ਜਾਵੇ, ਤੇ ਪਿਕਨਿਕ ਸਪੋਟ ਬਣਾਉਣ ਦੇ ਚੱਕਰ ਚ ਉੱਥੇ 20 ਕਰੋੜ ਰੁਪਏ ਦੀ ਰੈਨੋਵੇਸ਼ਨ ਕਰਨ ਲਈ ਪੈਸਾ ਦਿੱਤਾ ਗਿਆ ਤੇ ਹੁਣ ਉੱਥੇ ਟਿਕਟ ਲਾਉਣ ਦੀ ਵੀ ਤਿਆਰੀ ਆ। ਪਰ ਪਰਸੋਂ ਇਹ ਗੱਲ, ਹਾਲਾਂਕਿ ਉੱਥੇ ਅੰਦਰ ਇਸ ਵੇਲੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਟਵਾੜਾ ਜੀ ਅੰਦਰ ਕੰਮ ਚੱਲਦਾ, ਮਤਲਬ ਰੈਨੋਵੇਸ਼ਨ ਦਾ, ਉੱਥੇ ਕਾਰੀਗਰ ਕੰਮ ਕਰਨ ਲੱਗੇ ਹੋਏ ਨੇ, ਆਮ ਲੋਕਾਂ ਦੀ ਅੰਦਰ ਬਣਨ ਦੀ ਮਨਾਹੀ ਆ ਕਿਉਂਕਿ ਗੇਟ ਦੇ ਉੱਤੇ ਬੰਦ ਕੀਤਾ ਹੋਇਆ ਸਾਰਾ ਕੁਛ ਜਦ ਤੱਕ ਇਹ ਕੰਮ ਚੱਲਦਾ। ਅੰਦਰੋਂ ਕਨਫੋਹਾਂ ਨਿਕਲੀਆਂ ਕਈ, ਜਿਹੜਾ ਜਲ੍ਹਿਆਂਵਾਲਾ ਬਾਗ ਦੀ ਜਿਹੜੀ ਆਰਟ ਗੈਲਰੀ ਜਿਹਨੂੰ ਕਹਿੰਦੇ ਨੇ, ਜਿੱਥੇ ਵੱਖ ਵੱਖ ਤਸਵੀਰਾਂ ਲੱਗੀਆਂ ਹੋਈਆਂ ਨੇ, ਵੱਖ ਵੱਖ ਜਿਹੜੇ ਦੇਸ਼ ਭਗਤਾਂ ਦੀ ਮੂਰਤੀਆਂ ਬਣੀਆਂ ਹੋਈਆਂ ਨੇ ਜਾਂ ਕੰਧਾਂ ਦੇ ਉੱਤੇ ਤਸਵੀਰਾਂ ਉੱਕਰੀਆਂ ਹੋਈਆਂ ਨੇ, ਉਹਨਾਂ ਦੀ ਥਾਂ ਦੇ ਉੱਤੇ ਕੁਛ ਨਵੀਆਂ ਤਸਵੀਰਾਂ ਲਾਈਆਂ ਗਈਆਂ ਨੇ ਜਿੱਥੇ ਅੱਧ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਉੱਥੇ ਲਾ ਦਿੱਤੀਆਂ ਗਈਆਂ, ਜਿਨ੍ਹਾਂ ਦੇ ਉੱਤੇ ਇਤਰਾਜ਼ ਪ੍ਰਗਟ ਹੋਣਾ ਕੁਦਰਤੀ ਗੱਲ ਸੀ। ਤੇ ਇਹ ਟ੍ਰਿਬਿਊਨ ਵੱਲੋਂ ਜਦੋਂ ਇਹ ਖ਼ਬਰ ਛਾਪੀ ਗਈ ਤੁਹਾਡਾ ਜੀ, ਤਾਂ ਇੱਕ ਕਿਸਮ ਦੀ ਤਰਸੱਲੀ ਮੱਚ ਗਈ। ਬੜੀਆਂ ਜਿਹੜੀਆਂ ਇਨਕਲਾਬੀ ਜਥੇਬੰਦੀਆਂ ਸੀ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ, ਤੇ ਤਰਕਸ਼ੀਲ ਸੁਸਾਇਟੀ ਤੋਂ ਲੈ ਕੇ ਹੋਰ ਅਨੇਕਾਂ ਜਥੇਬੰਦੀਆਂ ਨੇ ਜਾਂ ਸ਼ਖਸੀਅਤਾਂ ਨੇ ਜਿਹੜੀਆਂ ਦੇਸ਼ ਦੀ ਆਜ਼ਾਦੀ ਦੇ ਘੋਲ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਉਹਨੂੰ ਉਹਦੀ ਵਡਿਆਈ ਲਈ ਉਹ ਸਮੇਂ ਸਮੇਂ ਤੇ ਕੋਈ ਸਮਾਗਮ ਕਰਦੀਆਂ ਰਹਿੰਦੀਆਂ ਨੇ, ਉਹਨਾਂ ਸਾਰਿਆਂ ਵੱਲੋਂ ਇਹਦੇ ਉੱਤੇ ਬੜਾ ਸਖ਼ਤ ਇਤਰਾਜ਼ ਕੀਤਾ ਗਿਆ। ਜਦੋਂ ਇਹ ਇਤਰਾਜ਼ ਕੀਤਾ ਗਿਆ ਤਾਂ ਫਿਰ ਪੰਜਾਬ ਸਰਕਾਰ ਦੇ ਵੀ ਕੰਨ ਖੁੱਲੇ, ਤਾਂ ਪੰਜਾਬ ਸਰਕਾਰ ਨੇ ਚੁੱਪ ਚਪੀਤੇ ਉਸ ਇਲਾਕੇ ਦੇ ਐਸ ਡੀ ਐਮ ਨੂੰ ਭੇਜਿਆ ਵੀ ਤੁਸੀਂ ਜਾ ਕੇ ਦੇਖ ਕੇ ਆਓ ਵੀ ਉੱਥੇ ਅਸਲ ਚ ਹੈ ਕੀ ਹੈ। ਐਸ ਡੀ ਐਮ ਵਿਕਾਸ ਹੀਰਾ ਜਿਹੜੇ ਨੇ ਉਹਨਾਂ ਨੇ ਜਦੋਂ ਇਹ ਮਾਮਲਾ ਭਖ ਗਿਆ ਤਾਂ ਉੱਥੇ ਦੌਰਾ ਕੀਤਾ, ਤਾਂ ਦੌਰਾ ਕਰਨ ਤੋਂ ਬਾਅਦ ਉਹਨਾਂ ਨੇ ਕੰਪਨੀ ਦੇ ਜਿਹੜੇ ਸੰਬੰਧਿਤ ਕੰਪਨੀ ਜਿਹੜੀ ਉੱਥੇ ਇਸ ਵੇਲੇ ਇਹ ਚਲਾ ਰਹੀ ਆ ਕੰਮ, ਉਹਨਾਂ ਨੂੰ ਆਪਣੇ ਇਤਰਾਜ਼ਾਂ ਤੋਂ ਜਾਣੂ ਵੀ ਕਰਵਾਤਾ ਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਚ ਵੀ ਲਿਆਤਾ। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਇਹ ਜਿਹੜਾ ਕੰਮ ਕਰਵਾਇਆ ਜਾ ਰਿਹਾ ਇਹ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ। ਪੁਰਾਤੱਤਵ ਵਿਭਾਗ ਜਿਹੜਾ ਪੰਜਾਬ ਦਾ ਵੀ ਹੈਗਾ, ਆਪਾਂ ਥੋੜੇ ਦਿਨ ਪਹਿਲਾਂ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਘਰ ਦੀ ਗੱਲ ਕੀਤੀ ਸੀ ਨਾ, ਜੇ ਤੁਹਾਨੂੰ ਯਾਦ
ਹੋਵੇ,
ਤਾਂ ਆਪਾਂ ਉਸਦੇ ਗੱਲ ਕੀਤੀ ਸੀ ਤਾਂ ਉਹਦੇ ਚ ਆਪਾਂ ਇਹ ਚਰਚਾ ਕੀਤੀ ਸੀ ਵੀ ਜਿਹੜਾ ਪੰਜਾਬ ਦਾ ਪੁਰਾਤੱਤਵ ਵਿਭਾਗ ਆ ਇਸ ਵੇਲੇ ਘਰ ਦੀ ਨਿਗਰਾਨੀ ਉਹ ਕਰ ਰਿਹਾ, ਦੇਖ ਰੇਖ ਦੀ ਜ਼ਿੰਮੇਵਾਰੀ ਉਹਨਾਂ ਦੀ ਆ। ਜਿੰਨੀਆਂ ਵੀ ਪੁਰਾਣੀਆਂ ਅਜਿਹੀਆਂ ਥਾਵਾਂ ਨੇ, ਇਤਿਹਾਸਕ ਥਾਵਾਂ ਨੇ, ਉਹ ਜ਼ਿਆਦਾਤਰ ਪੁਰਾਤੱਤਵ ਵਿਭਾਗ ਹੀ ਉਹਨਾਂ ਦੀ ਨਿਗਰਾਨੀ ਕਰਦਾ। ਇਹ ਕਿਉਂਕਿ ਨੈਸ਼ਨਲ ਲੈਵਲ ਦੀ ਇੱਕ ਮੋਨੂਮੈਂਟ ਹੈ ਜਲ੍ਹਿਆਂਵਾਲਾ ਬਾਗ, ਇਹ ਰਾਸ਼ਟਰੀ ਮਹੱਤਵ ਦੀ ਗੱਲ ਹੈਗੀ ਆ, ਇਸ ਕਰਕੇ ਇਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਦਾ ਪੁਰਾਤੱਤਵ ਵਿਭਾਗ ਨਹੀਂ, ਭਾਰਤ ਸਰਕਾਰ ਦਾ ਪੁਰਾਤੱਤਵ ਵਿਭਾਗ ਜਿਹੜਾ ਉਹ ਦੇਖਦਾ ਵਾ, ਉਹਨਾਂ ਨੂੰ ਨਿਗਰਾਨੀ ਹੇਠੇ ਕਰਵਾਇਆ ਜਾ ਰਿਹਾ। ਤੇ ਕੰਪਨੀ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਕੱਲ ਪੱਤਰਕਾਰਾਂ ਨੂੰ ਕੁਛ ਪੱਤਰਕਾਰਾਂ ਨੂੰ ਇਹ ਗੱਲ ਦੱਸੀ ਵੀ ਦੇਖੋ ਜੀ ਤਸਵੀਰਾਂ ਤਾਂ ਹਟਾ ਦੀਆਂ, ਜਦੋਂ ਇਤਰਾਜ਼ ਪ੍ਰਗਟ ਕੀਤਾ ਨਾ ਐਸ ਡੀ ਐਮ ਸਾਹਿਬ ਨੇ ਤੇ ਉੱਪਰ ਅਧਿਕਾਰੀਆਂ ਦੇ ਧਿਆਨ ਚ ਆਇਆ ਤੇ ਮੀਡੀਆ ਚ ਇਹ ਗੱਲ ਛਾ ਗਈ, ਉਹ ਕਹਿੰਦੇ ਵੀ ਚੁੱਪ ਚਪੀਤੇ ਉਹ ਤਸਵੀਰਾਂ ਹਟਾ ਦੀਆਂ। ਪਰ ਇਹ ਤਸਵੀਰਾਂ ਹਟਾਉਣ ਦੇ ਬਾਵਜੂਦ ਮਾਮਲਾ ਤਾਂ ਠੰਡਾ ਨਹੀਂ ਪਿਆ, ਮਾਮਲਾ ਤਾਂ ਅਜੇ ਵੀ ਉਵੇਂ ਹੀ ਗਰਮ ਹੈ। ਤੇ ਨਾਲ ਹੀ ਉੱਥੇ ਇਸ ਗੱਲ ਦੀ ਵੀ ਚਰਚਾ ਹੋਈ ਸਵਾਣਾ ਜੀ ਵੀ ਉੱਥੇ ਹੁਣ ਸਰਕਾਰ ਦਾ ਜਿਹੜਾ ਪੁਰਾਤੱਤਵ ਵਿਭਾਗ ਆ ਉਹ ਕਮਾਈ ਕਰਨ ਬਾਰੇ ਵੀ ਸੋਚਣ ਲੱਗ ਗਿਆ ਬਈ ਉੱਥੇ ਇੱਕ ਐਂਟਰੀ ਫੀਸ ਲਾਈ ਜਾਵੇ, ਜਿਹੜੇ ਲੋਕ ਉੱਥੇ ਜਾਣ ਉਹਨਾਂ ਤੋਂ ਕੁਛ ਪੈਸੇ ਉਰਾਏ ਜਾਣ ਤੇ ਉਹਨਾਂ ਪੈਸਿਆਂ ਦੇ ਨਾਲ ਆਉਣ ਵਾਲੇ ਸਮੇਂ ਚ ਇਹਨੂੰ ਮੇਨਟੇਨ ਕਰਨ ਦਾ ਜਿਹੜਾ ਖਰਚਾ ਵਰਚਾ ਕੱਢਿਆ ਜਾਵੇ। ਇਸ ਗੱਲ ਦੇ ਉੱਤੇ ਵੀ ਇਤਰਾਜ਼ ਹੋਇਆ ਕਿਉਂਕਿ ਜਿਹੜਾ ਉਹਦਾ ਇਨਕਲਾਬੀ ਵਿਰਾਸਤ ਹੈ ਉਹਦੇ ਨਾਲ ਛੇੜਛਾੜ ਨੂੰ ਜਾਂ ਇਹਨੂੰ ਮਨੋਰੰਜਨ ਵਾਸਤੇ ਸੈਰਗਾਹ ਬਣਾਉਣ ਦਾ ਜਿਹੜਾ ਮਾਮਲਾ, ਇਹਦੇ ਖਿਲਾਫ ਪਿਛਲੇ ਸਾਲ ਵੀ ਸਖ਼ਤ ਰੋਸ ਪ੍ਰਦਰਸ਼ਨ ਹੋਏ ਸੀ।
ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਦੇਖੋ ਆਪਾਂ ਇੱਕ ਗੱਲ ਠੀਕ ਹੈ, ਪੈਸੇ ਪ੍ਰਧਾਨ ਮੰਤਰੀ ਨੇ ਦਿੱਤੇ, ਚੰਗੀ ਗੱਲ ਆ, ਬਹੁਤ ਬਹੁਤ ਸਵਾਗਤ ਕਰਦੇ ਆ, ਧੰਨਵਾਦ ਹੈ। ਜਲ੍ਹਾਂ ਵਾਲੇ ਬਾਗ ਦੀ ਜਿਹੜੀ ਰੂਪਰੇਖਾ ਬਦਲਣੀ ਚਾਹੀਦੀ, ਥੋੜੀ ਮੋਟੀ ਅਜਿਹੀ ਯਾਦ ਬਣਨੀ ਚਾਹੀਦੀ, ਲੋਕ ਜਿੰਨੇ ਵੀ ਯਾਤਰੀ ਉੱਥੇ ਜਾਣ, ਜਿੰਨੇ ਵੀ ਲੋਕ ਉੱਥੇ ਜਾਣਾ ਚਾਹੁਣ, ਉਹਦੀ ਜਿਹੜੀ ਅਸਲੀ ਇਤਿਹਾਸ ਆ ਉਹਨੂੰ ਜਾਣਨ ਦੀ ਕੋਸ਼ਿਸ਼ ਕਰਨ। ਪਰ ਇਹ ਕਿਹਦੀ ਸੋਚ ਹੈ, ਨੰਗੀਆਂ ਔਰਤਾਂ ਦੇ ਉੱਥੇ ਚਿੱਤਰ ਬਣਾਉਣੇ, ਇਹ ਕਿੱਥੇ ਦੀ ਕਹਾਣੀ ਹੈ, ਇਹਦੇ ਪਿੱਛੇ ਕੌਣ ਦਿਮਾਗ ਕੰਮ ਕਰਦਾ?
ਇਹਦੇ ਪਿੱਛੇ ਜੇ ਇਸ ਵੇਲੇ ਕਿਹਾ ਜਾਵੇ, ਕਿਉਂਕਿ ਪੁਰਾਤੱਤਵ ਵਿਭਾਗ ਜਿਹੜਾ ਭਾਰਤ ਸਰਕਾਰ ਦਾ, ਇਸ ਵੇਲੇ ਮੋਟੇ ਤੌਰ ਤੇ ਤਵਾੜਾ ਜੀ ਉਹ ਆਰ ਐਸ ਐਸ ਦੇ ਜਿਹੜੇ,
ਠੀਕ ਹੈ,
ਸਮਝ ਲਓ ਬਈ,
ਠੀਕ ਹੈ, ਮੈਂ ਮੰਨ ਗਿਆ ਤੁਹਾਡੀ ਗੱਲ ਗਿੱਲ ਸਾਹਿਬ, ਮੈਂ ਮੰਨ ਗਿਆ ਜਿਹੜਾ, ਮੈਂ ਸਮਝ ਗਿਆ ਜੀ। ਫਿਰ ਇੱਕ ਗੱਲ ਦੱਸੋ, ਇਸ ਤੋਂ ਹਜ਼ਾਰਾਂ ਸਾਲ ਪਿੱਛੇ ਚਲੇ ਜਾਓ, ਕਈ ਹਜ਼ਾਰ ਸਾਲ ਪਿੱਛੇ, ਜਦੋਂ ਉਦੋਂ ਰਾਜੇ ਮਹਾਰਾਜੇ ਇਹ ਕੰਮ ਆਮ ਹੀ ਕਰਦੇ ਹੁੰਦੇ ਸੀ, ਚਾਹੇ ਗੱਲ ਰਾਮ ਮੰਦਰ ਦੀ ਹੋਵੇ, ਚਾਹੇ ਕਿਸੇ ਸ਼ਿਵ ਮੰਦਰ ਦੀ ਗੱਲ ਹੋਵੇ, ਚਾਹੇ ਦ੍ਰੋਪਦੀਆਂ ਦੀ ਗੱਲ ਹੋਵੇ। ਬਹੁਤ ਅਜਿਹੇ ਪੁਰਾਣੇ ਇਤਿਹਾਸ ਦੇ ਵਿੱਚ ਆਪਣੇ ਕਿਲੇ ਨੇ ਭਾਰਤ ਦੇ ਵਿੱਚ, ਜਿਨ੍ਹਾਂ ਦੇ ਵਿੱਚ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਤੇ ਬੰਦਿਆਂ ਦੇ ਲਿੰਗ ਲੱਗੇ ਹੋਏ ਨੇ। ਪਟਿਆਲੇ ਦੇ ਛੋਟੀ ਬਾਰਾਂ ਦਰੀ ਦੇ ਵਿੱਚ ਇੱਕ ਨੰਗੀ ਔਰਤ ਦਾ ਚਿੱਤਰ ਲੱਗਿਆ ਹੋਇਆ ਸੀ, ਮੈਨੂੰ ਨਹੀਂ ਪਤਾ ਹੁਣ ਹੈਗਾ ਜਾਂ ਨਹੀਂ, ਉਹ ਕਿਸੇ ਫਰਾਂਸੀਸੀ ਬੰਦੇ ਨੇ ਬਣਾ ਕੇ ਲਾਇਆ ਸੀ, ਉਹਦਾ ਉਹਦੇ ਨਾਂ ਵੀ ਲਿਖਿਆ ਹੁੰਦਾ ਸੀ। ਮੈਂ ਜਾਣਨਾ ਚਾਹੁੰਦਾ ਕਿ ਉਹ ਜਿਹੜੇ ਜੇ ਪੁਰਾਣੇ ਮੰਦਰਾਂ ਦੇ ਵਿੱਚੋਂ, ਉਹ ਪੁਰਾਣੇ ਕਿਲਿਆਂ ਦੇ ਵਿੱਚੋਂ ਉਹ ਨੰਗੀਆਂ ਤਸਵੀਰਾਂ ਹਟਾਈਆਂ ਜਾ ਸਕਦੀਆਂ ਨੇ, ਪੁਰਾਤੱਤਵ ਜਿਹੜਾ ਇਹ ਵਿਭਾਗ ਹੈਗਾ, ਕਿ ਇਹ ਨਵੇਂ ਸਿਰੇ ਦੇ ਉੱਤੇ ਇੱਕ ਨਵੇਂ ਮਾਡਰਨ ਬਾਗ ਦੇ ਵਿੱਚ, ਜਲਿਆਂ ਵਾਲਾ ਬਾਗ ਇੱਕ ਮਾਡਰਨ ਬਾਗ ਜਿੱਥੇ ਸ਼ਹੀਦੀਆਂ ਹੋਈਆਂ ਨੇ, ਕੁਰਬਾਨੀਆਂ ਹੋਈਆਂ ਨੇ, ਉੱਥੇ ਇਹ ਤਸਵੀਰਾਂ ਲਾਉਣ ਦੇ ਲਈ ਕਿੰਨਾ ਕੁ ਜਾਇਜ਼ ਹੈ? ਜੇ ਲਾਉਣੀਆਂ ਹੀ ਨੇ ਤਾਂ ਉਹਨਾਂ ਜਗ੍ਹਾ ਦੇ ਉੱਤੇ ਲਾਵੇ ਜਿੱਥੇ ਵਾਕਈ ਇਹ ਕੰਮ ਹੁੰਦਾ ਸੀ, ਜਿੱਥੇ ਵਾਕਈ, ਮੈਂ ਹੁਣ ਨਾਂ ਨਹੀਂ ਲੈਂਦਾ, ਕਈ ਉਹ ਰਾਜਕੁਮਾਰ ਆਪਣਾ ਚਾਹ ਪਰਚਾਵਾ ਕਰਦੇ ਹੁੰਦੇ ਸੀ ਜਿਹੇ ਕੰਮਾਂ ਦੇ ਨਾਲ, ਨੰਗੀਆਂ ਔਰਤਾਂ ਦੇਖ ਕੇ, ਉੱਥੇ ਕਿਉਂ ਨਹੀਂ ਲਾਉਂਦੇ ਉਹ ਭਾਰਤ ਦੇ ਵਿੱਚ? ਉੱਥੇ ਫਿਰ ਹਿੰਦੂ ਜਿਹੜਾ ਧਰਮ ਆ ਉਹ ਮੂਹਰੇ ਆ ਜਾਂਦਾ, ਬਾਕੀ ਦੇ ਧਰਮ ਕਿਤੇ ਹੋਰ ਚਲੇ ਜਾਂਦੇ ਨੇ, ਕਿਉਂ ਗੱਲ ਸਾਹਿਬ ਇਹ?
ਤਾਣਾ ਜੀ, ਮੈਂ ਇਹਨੂੰ ਉਸ ਤਰੀਕੇ ਨਾਲ ਨਹੀਂ ਲੈਂਦਾ ਜਿਵੇਂ ਤੁਸੀਂ ਇਹਨੂੰ, ਮਤਲਬ ਧਰਮ ਨਾਲ ਜੋੜਨ ਵਾਲੀ ਗੱਲ ਨਹੀਂ ਹੈ। ਬੇਸਿਕਲੀ ਇਸ ਥਾਂ ਨੂੰ ਜਿਹੜਾ ਤੁਸੀਂ ਕਹਿੰਦਾ ਵੀ ਉਹਨੂੰ ਨਵੀਂ ਦਿੱਖ ਦੇਣੀ ਚਾਹੀਦੀ ਆ, ਨਹੀਂ, ਜੇ ਨਵੀਂ ਦਿੱਖ ਦੇ ਦਿਆਂਗੇ ਤਾਂ ਸਾਡੀ ਆਉਣ ਵਾਲੀ ਜਿਹੜੀ
ਨਹੀਂ ਨਵੀਂ ਦਿੱਖ ਦਾ ਮੇਰਾ ਇਹ ਮਤਵੱਲੀ ਹੈਗਾ ਵੀ ਉਹਨੂੰ ਤੋੜ ਮਰੋੜ ਕੇ ਪੇਸ਼ ਕਰ ਦੋ, ਤੋੜ ਮਰੋੜ ਕੇ ਪੇਸ਼ ਕਰ ਦੋ। ਉਹ ਨਵੀਂ ਦਿੱਖ ਤੋਂ ਮੇਰਾ ਮਤਲਬ ਇੱਕੋ ਹੀ ਹੈ, ਉਹ ਜਾਣ ਵਾਲੇ ਰਸਤੇ ਵਧੀਆ ਹੋਣ, ਉਹਦਾ ਗੇਟ ਵਧੀਆ ਹੋਵੇ, ਅੰਦਰ ਜਿਹੜੀ ਚੀਜ਼ ਪੁਰਾਣੀ ਉਹ ਉਦਾਂ ਹੀ ਰਹੇ, ਉਹ ਚੀਜ਼ ਨੂੰ ਹੱਥ ਨਾ ਲਾਇਆ ਜਾਵੇ।
ਅਸਲ ਚ ਦੇਖੋ ਗੱਲ ਉਹੀ ਆ ਵੀ ਜਿਹੜਾ ਉੱਥੇ ਇੱਕ ਪੁਰਾਤਨ ਖੂਹ ਆ ਜਿਹਦੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਲਈ ਖੂਹ ਨੇ, ਤੇ ਜਿਹੜੀਆਂ ਆਲੇ ਦੁਆਲੇ ਕੰਨਾਂ ਨੇ ਉੱਥੇ, ਉਹ ਜਿਹੜੀਆਂ ਉਹ ਜਿਹੜੇ ਸਾਈਡਾਂ ਤੇ ਘਰ ਆ ਦੁਆੜਾ ਜੀ, ਉਹ ਬੜੇ ਲੋਕਾਂ ਦੇ ਪੁਰਾਣੇ ਘਰ ਨੇ, ਮਤਲਬ ਪੁਰਾਤੱਤਵ ਵਿਭਾਗ ਦੇ ਪੁਰਾਣੇ ਕਾਨੂੰਨ ਦੇ ਮੁਤਾਬਕ ਉਹ ਘਰ ਢਾਉਣ ਦੀ ਵੀ ਆਗਿਆ ਨਹੀਂ ਦਿੱਤੀ ਉਹਨਾਂ ਲੋਕਾਂ ਨੂੰ ਜਿਹਨਾਂ ਦੀ ਉਹ ਮਾਲਕੀ ਵਾਲੇ ਘਰ ਨੇ, ਕਿਉਂਕਿ ਉਹਦੇ ਨਾਲ ਫਿਰ ਜਿਹੜੀ ਉਹ ਪੁਰਾਤਨ ਦਿੱਖ ਹੈ ਉਹ ਬਰਬਾਦ ਹੁੰਦੀ ਸੀ, ਉਹਦੇ ਅੰਸ਼ ਮਿਟਦੇ ਸੀ, ਕਿਉਂਕਿ ਉਹਨਾਂ ਕੰਧਾਂ ਦੇ ਉੱਤੇ ਜਨਰਲ ਅਡਵਾਇਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਨੇ ਅੱਜ ਵੀ, ਤੇ ਉਹ ਉਸ ਮਤਲਬ ਕੁਰਬਾਨੀ ਭਰੇ ਇਤਿਹਾਸ ਦੀ ਗਵਾਹੀ,
ਉਹ ਜਿਉਂਦੀ ਰਹਿਣੀ ਚਾਹੀਦੀ, ਉਹ ਜਾਗਦੀ ਰਹਿਣੀ ਚਾਹੀਦੀ, ਉਦਾਂ ਹੀ ਰਹਿਣੀ ਚਾਹੀਦੀ ਆ।
ਪਰ ਉੱਥੇ ਪਿਛਲੇ ਸਮੇਂ ਚ ਵੀ ਕੁਛ ਕੋਰੀਡੋਰ ਟਾਈਪ ਬਣਾਏ ਗਏ, ਉਹ ਕੋਰੀਡੋਰ ਟਾਈਪ ਐਂ ਬਣਾਏ ਗਏ ਵੀ ਜਿੱਥੋਂ ਦੀ ਲੋਕਾਂ ਨੂੰ ਵੀ ਦੇਖੋ ਜੀ ਗਰਮੀ ਆ, ਉੱਥੋਂ ਦੀ ਤੁਰ ਕੇ ਜਾਣਾ ਬੜਾ ਔਖਾ ਜੀ ਧੁੱਪ ਦੇ ਵਿੱਚ, ਤੇ ਉਹ ਕੋਰੀਡੋਰ ਟਾਈਪ ਬਣਾ ਕੇ, ਉਹ ਕੋਈ ਗੱਲ ਨਹੀਂ ਹੈ। ਪਰ ਹੁਣ ਉਹ ਕੋਰੀਡੋਰ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਤੇ ਕੁਛ ਤਸਵੀਰਾਂ ਬਣਾ ਤੀਆਂ, ਚਲੋ ਜੇ ਤਸਵੀਰਾਂ ਦੇਸ਼ ਭਗਤਾਂ ਦੀਆਂ ਬਣਾਈਆਂ ਜਾਂਦੀਆਂ ਤਾਂ ਵੀ ਕੋਈ ਇਤਰਾਜ਼ ਨਹੀਂ ਸੀ, ਜੇ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸੰਬੰਧਿਤ ਉੱਥੇ ਕੁਛ ਦਰਸਾਇਆ ਜਾਂਦਾ, ਸ਼ਾਇਦ ਤਾਂ ਵੀ ਕਿਸੇ ਨੂੰ ਇਤਰਾਜ਼ ਨਾ ਹੁੰਦਾ। ਪਰ ਜਦੋਂ ਉਹਨੂੰ ਇੱਕ ਮਾਡਰਨ ਤੇ ਮਨ ਸੈਰਗਾਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਆਹ 20 ਕਰੋੜ ਰੁਪਇਆ ਖਰਚ ਕੇ, ਤਾਂ ਇਹਦੇ ਪਿੱਛੇ ਜਿਹੜੀ ਅਸਲ ਮਨਸ਼ਾ ਜਿਹੜੀ ਦੇਸ਼ ਦੇ ਵਿੱਚ ਕੁਰਬਾਨੀ ਭਰੇ ਉਸ ਇਤਿਹਾਸ ਨੂੰ ਮਲੀਆ ਮੇਟ ਕਰਨ ਦੀ ਜਿਹੜੀ ਅਸਲ ਮਨਸ਼ਾ ਉਹ ਹੁਣ ਜਦੋਂ ਨੰਗੀ ਹੁੰਦੀ ਪਈ ਸੀ, ਤਾਂ ਤੁਸੀਂ ਹੈਰਾਨ ਹੋਵੋਗੇ ਤੁਹਾਡਾ ਜੀ, ਇੱਕ ਕੌਮੀ ਘੱਟ ਗਿਣਤੀ ਜਿਹੜੀ ਦੇ ਸਾਬਕਾ ਚੇਅਰਮੈਨ ਨੇ ਤਰਲੋਚਨ ਸਿੰਘ,
ਮੈਨੂੰ ਪਤਾ ਜੀ, ਹਾਂਜੀ ਹਾਂਜੀ,
ਤੇ ਉਹ ਬੀਜੇਪੀ ਵੱਲੋਂ ਰਾਜ ਸਭਾ ਦੇ ਮੈਂਬਰ ਵੀ ਹਰਿਆਣੇ ਚੋਂ ਬਣਦੇ ਰਹੇ ਨੇ, ਹੁਣ ਵੀ ਸ਼ਾਇਦ ਹੈਗੇ ਨੇ, ਮੈਨੂੰ ਨੀ ਪਤਾ ਵੀ ਇਸ ਵੇਲੇ ਉਹ ਹੈਗੇ ਨੇ ਜਾਂ ਨਹੀਂ। ਤੁਹਾਨੂੰ ਮੈਂ ਜਾਣਕਾਰੀ ਵੀ ਦੱਸਦਿਆਂ, ਇਹ ਵੀ ਉਸ ਜਲ੍ਹਿਆਂਵਾਲਾ ਟਰੱਸਟ ਦੇ ਮੈਂਬਰ ਬਣਾਏ ਹੋਏ ਨੇ ਬੀਜੇਪੀ ਵਾਲਿਆਂ ਨੇ, ਉਹਨਾਂ ਨੂੰ ਮੈਂਬਰ ਬਣਾਇਆ ਹੈ ਕਿਉਂਕਿ ਉਹ ਘੱਟ ਗਿਣਤੀ ਕਮਿਸ਼ਨ ਦੇ ਜਦੋਂ ਚੇਅਰਮੈਨ ਸੀ ਤਾਂ ਉਦੋਂ ਉਹਨਾਂ ਨੂੰ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਵਜੋਂ ਵੀ ਸ਼ਾਮਲ ਕਰ ਲਿਆ ਗਿਆ ਸੀ। ਪਰ ਹੈਰਾਨੀ ਦੀ ਗੱਲ ਇਹ ਆ ਬਈ ਉਹਨਾਂ ਨੇ ਕੱਲ ਬੜੀ ਹਾਸੋਹੀਣਾ ਸਟੇਟਮੈਂਟ ਉਹਨਾਂ ਦਾ ਆਇਆ, ਹਾਲਾਂਕਿ ਇਹ ਗੱਲ ਉੱਥੇ ਤੁਹਾਡਾ ਜੀ ਜੇ ਤੁਸੀਂ ਅੱਜ ਦੇਖੋ ਨਾ ਤਾਂ ਤੁਸੀਂ ਗੂਗਲ ਤੇ ਸਰਚ ਮਾਰੋ ਜਾਂ ਕੁਛ ਅਖਬਾਰਾਂ ਦੀਆਂ ਵਿੱਚ ਤਸਵੀਰਾਂ ਦੇਖੋ ਤਾਂ ਉੱਥੇ ਲੰਘਣ ਲਈ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਗੱਲ ਕੀਤੀ ਨਾ, ਉਹ ਰਸਤਾ ਤੁਹਾਨੂੰ ਪਤਾ ਹੈ ਹੀ ਇੰਨਾ ਤੰਗ ਹੈ, ਜੇ ਉਹ ਤੰਗ ਰਸਤਾ ਸੀ ਤਾਂ ਹੀ ਤਾਂ ਇੰਨੇ ਲੋਕਾਂ ਦੀ ਜਾਨ ਗਈ ਆ, ਨਹੀਂ ਤਾਂ ਲੋਕ ਉੱਥੋਂ ਨਿਕਲ ਵੀ ਸਕਦੇ ਸੀ, ਨਿਕਲ ਨਹੀਂ ਸਕੇ ਤੇ ਉੱਥੇ ਮੂਹਰੇ ਪੁਲਿਸ ਫੌਜ ਖੜੀ ਸੀ ਤੇ ਉਹਨਾਂ ਨੇ ਉਹਨੂੰ ਨਿਕਲਣ ਵੀ ਨਹੀਂ ਦਿੱਤਾ ਤੇ ਗੋਲੀਆਂ ਮਾਰ ਕੇ ਮਾਰਿਆ ਗਿਆ। ਉਹ ਰਸਤਾ ਇੰਨਾ ਤੰਗ ਆਇਆ ਵੀ ਉੱਥੋਂ ਦੀ ਦੋ ਤਿੰਨ ਬੰਦੇ ਹੀ ਲੱਗ ਸਕਦੇ ਨੇ ਇਕੱਠੇ, ਦੋ ਬੰਦੇ ਮਸਾਂ ਲੰਘਦੇ ਨੇ, ਤੀਜਾ ਬੰਦਾ ਨਹੀਂ ਲੱਗਦਾ ਹੈ। ਤੇ ਹੁਣ ਉੱਥੇ ਨਾ ਬੈਰੀਕੇਡ ਟਾਈਪ ਬਣਾਏ ਨੇ, ਜਿਵੇਂ ਤੁਸੀਂ ਇਹ ਕਹੋ ਵੀ ਜਿਹੜੇ ਮੈਟਰੋ ਸਟੇਸ਼ਨ ਹੁੰਦੇ ਨੇ ਜਾਂ ਰੇਲਵੇ ਸਟੇਸ਼ਨ ਹੁੰਦੇ ਨੇ ਜਾਂ ਹੋਰ ਏਅਰਪੋਰਟ ਹੈ,
ਗੱਲ ਸਭ ਉਹ ਤਾਂ ਭੀੜ ਲੋਕਾਂ ਦੀ ਇੰਨੀ ਹੋਣ ਲੱਗ ਗਈ ਹੋਣੀ ਆ, ਲੋਕ ਉੱਥੇ ਜ਼ਿਆਦਾ ਲੱਗ ਗਏ ਹੋਣੇ ਜਾਣ।
ਮੇਰੀ ਬੇਨਤੀ ਪੂਰੀ, ਮੈਨੂੰ ਮੇਰੀ ਗੱਲ ਪੂਰੀ ਹੋ ਲੈਣ, ਮੇਰੀ ਗੱਲ ਪੂਰੀ ਹੋ ਲੈਣ। ਉੱਥੇ ਕੁਛ ਇਸ ਤਰ੍ਹਾਂ ਦੇ ਉਹ ਜਿਹੜੇ ਡੰਡੇ ਜੇ ਲਾ ਕੇ ਨਾ ਉਹ ਰਸਤੇ ਬਣਾਏ ਹੋਏ ਨੇ, ਜਿੱਥੋਂ ਦੀ ਆਪਾਂ ਜਿਵੇਂ ਕੋਈ ਟੋਕਨ ਪਾ ਕੇ ਲੰਘਣਾ ਹੋਵੇ ਤੇ ਉਹ ਡੰਡਾ ਜਾ ਚੱਕਿਆ ਜਾਵੇ, ਉਸ ਤਰ੍ਹਾਂ ਦੇ ਤਿੰਨ ਚਾਰ ਉਹ ਰਸਤੇ ਬਣਾਏ ਨੇ, ਤਾਂ ਉਹਦਾ ਮਤਲਬ ਵੀ ਬੜਾ ਸਾਫ਼ ਆ ਵੀ ਜੇ ਉੱਥੇ ਟੋਕਨ ਪਾ ਕੇ ਲੰਘਣਾ ਤਾਂ ਟੋਕਨ ਪੈਸੇ ਨਾ ਮਿਲਣ ਸਮਾਂ, ਤੇ ਉਹਦੇ ਉੱਤੇ ਫੀਸ ਲਾਉਣ ਦੀ ਤਿਆਰੀ ਪੂਰੀ ਜ਼ਬਰਦਸਤ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਪਰ ਇਹ ਜਿਹੜੇ ਜਲ੍ਹਿਆਂਵਾਲਾ
ਸਾਨੂੰ ਫੀਸ ਲਾਉਣ ਦੇ ਉੱਤੇ ਇਤਰਾਜ਼ ਨਹੀਂ ਹੈਗਾ, ਗੱਲ ਸਾਹਿਬ ਫੀਸ ਲਾਉਣ ਤੇ ਕੋਈ ਇਤਰਾਜ਼ ਨਹੀਂ, ਪੈਸਾ ਖਰਚ ਆਉਂਦਾ ਚੀਜ਼ਾਂ ਨੂੰ ਸਾਂਭ ਸੰਭਾਲ ਦੇ ਉੱਤੇ, ਪਰ
ਨਹੀਂ ਇਤਰਾਜ਼ ਹੈ, ਤੁਹਾਨੂੰ ਨਹੀਂ ਹੋਏਗਾ ਇਤਰਾਜ਼, ਸਾਨੂੰ ਇਤਰਾਜ਼ ਹੈ, ਤੁਹਾਨੂੰ ਨਾ ਹੋਵੇ ਇਤਰਾਜ਼ ਬੇਸ਼ੱਕ,
ਫਿਰ ਮੈਂ ਦੱਸੂਗਾ ਨਾ ਮੈਨੂੰ ਕਿਉਂ ਇਤਰਾਜ਼ ਹੈ, ਮੈਂ ਇਹ ਵੀ ਦੱਸੂਗਾ ਮੈਨੂੰ ਕਿਉਂ ਇਤਰਾਜ਼ ਆ, ਤੁਸੀਂ ਆਪਣੀ ਗੱਲ ਪੂਰੀ ਕਰੋ।
ਹਾਂ, ਕਿਉਂਕਿ ਗੱਲ ਇਹ ਆ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਉੱਥੇ ਜਾਣ ਤੋਂ ਕਿਉਂ ਰੋਕਿਆ ਜਾਵੇ, ਕਿਉਂ ਉੱਥੇ ਬੰਦਸ਼ਾਂ ਲਾਈਆਂ ਜਾਣ, ਉੱਥੇ ਤਾਂ ਸਗੋਂ ਵੱਧ ਤੋਂ ਵੱਧ ਲੋਕਾਂ ਨੂੰ ਸਕੂਲੀ ਵਿਦਿਆਰਥੀ ਨੇ ਉੱਥੇ ਜਾਂਦੇ ਨੇ ਵੱਡੀ ਗਿਣਤੀ ਚ, ਦੇਖ ਕੇ ਆਉਂਦੇ ਨੇ, ਉਹਨਾਂ ਦੇ ਟੀਚਰ ਲੈ ਕੇ ਜਾਂਦੇ ਨੇ, ਉਹਨਾਂ ਨੂੰ ਫਿਰ ਉਹ ਸਮਝਾਉਂਦੇ ਨੇ, ਸਾਰੀ ਗੱਲਬਾਤ ਦੱਸਦੇ ਨੇ, ਤੇ ਇਹ ਜਿਹੜੀਆਂ ਗੱਲਾਂ ਨੇ
ਜਲ ਸਾਹਿਬ ਇੱਥੇ ਫਰਕ ਹੈ, ਇੱਥੇ ਫਰਕ ਹੈ, ਇੱਥੇ ਫਰਕ ਹੈ। ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਜਿਵੇਂ ਟੋਲ ਪਲਾਜ਼ਿਆਂ ਦੇ ਉੱਤੇ ਇੱਕ ਪੱਤਰਕਾਰ ਨੂੰ ਆਉਣ ਜਾਣ ਦੀ ਖੁੱਲ ਹੈ, ਇਸੇ ਤਰ੍ਹਾਂ ਇਹਨਾਂ ਅਜਿਹੀਆਂ ਜਿਹੜੀਆਂ ਇਤਿਹਾਸਕ ਸੰਸਥਾ ਹੈਗੀਆਂ ਨੇ, ਸਥਾਨ ਹੈਗੇ ਨੇ, ਉੱਥੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਜਾਂ ਕਾਲਜ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਆਉਣ ਜਾਣ ਦੀ ਖੁੱਲ ਹੋਣੀ ਚਾਹੀਦੀ, ਉਹਨਾਂ ਦੀ ਫੀਸ ਨਹੀਂ ਹੋਣੀ ਚਾਹੀਦੀ।
ਤੁਹਾਡਾ ਜੀ ਪਹਿਲੀ ਗੱਲ ਤਾਂ ਅਸੀਂ ਟੋਲ ਦੀ ਹਮਾਇਤੀ ਨਹੀਂ ਕਰਦੇ, ਟੋਲ ਕਿਉਂ ਲਾਈ ਜਾਵੇ, ਸੜਕ ਸਰਕਾਰ ਦੀ, ਰਸਤਾ ਸਰਕਾਰ ਦਾ,
ਸਾਰੀ ਦੁਨੀਆਂ ਦੇ ਉੱਤੇ ਲੱਗੀਆਂ ਹੋਈਆਂ ਨੇ,
ਪ੍ਰਾਈਵੇਟ ਕੰਪਨੀਆਂ, ਨਹੀਂ ਨਹੀਂ ਗਲਤ ਹੈ, ਗਲਤ ਹੈ, ਇਹ ਤਾਂ ਕਿਰਾਏਦਾਰ ਨੂੰ ਮਾਲਕ ਮਕਾਨ ਬਣਾਤਾ ਤੁਸੀਂ, ਇੱਕ ਕੰਪਨੀ ਉੱਥੇ ਦੋ ਦਿਨ ਲੁੱਕ ਪਾ ਕੇ ਡੰਡਾ ਡਾ ਕੇ ਲਾ ਕੇ ਬਹਿ ਗਈ ਵੀ ਪੈਸੇ ਦਿੱਤੇ ਬਿਨਾਂ ਅਸੀਂ ਲੰਘਣ ਨਹੀਂ ਦੇਣਾ, ਕਿਉਂ ਨੀ ਲੰਘਣ ਦੇਣਾ,
ਤੁਸੀਂ ਸਾਡਾ ਤੈਨੂੰ ਜਾ ਸਕਦੇ ਹੋ 5 ਮੀਲ ਦਾ ਏਰੀਆ ਗੇਟ ਪਾ ਕੇ ਚਲੇ ਜਾਓ,
ਨਹੀਂ ਨਹੀਂ ਜਾਣ ਦਿੰਦੇ ਤੁਹਾਨੂੰ, ਬਹੁਤ ਭੁਲੇਖਾ,
ਜਾ ਸਕਦੇ
ਤਾਂ ਹੀ ਕਹਿੰਦਾ ਤੁਹਾਨੂੰ ਜਾਣਕਾਰੀ ਦੀ ਨਹੀਂ, ਜਾਣਕਾਰੀ ਹੈ ਤੁਹਾਨੂੰ, ਜਾਣ ਨੀ ਦਿੰਦਾ। ਆ ਸਾਡੇ ਇੱਥੇ ਨੇੜੇ ਟੋਲ ਪਲਾਜ਼ਾ ਬਿਲਕੁਲ 105 ਕਿਲੋਮੀਟਰ ਤੇ ਮੇਰੇ ਘਰ ਤੋਂ, ਉੱਥੇ ਟੋਲ ਪਲਾਜ਼ਾ ਵਾ, ਮੋਪਰਾ ਪਿੰਡ ਦੇ ਲੋਕਾਂ ਨੇ ਪੁਰਾਣੇ ਰਸਤੇ ਦੇ ਉੱਤੇ ਪੁਲ ਬਣਾਇਆ ਲੰਘਣ ਲਈ, ਉਹਨਾਂ ਦੇ ਖੇਤਾਂ ਨੂੰ ਜਾਣ ਵਾਸਤੇ ਉਹ ਰਸਤਾ,
ਚਲੋ ਆਪਾਂ ਆਪਣੇ ਮੁੱਦੇ ਤੇ ਨਾ ਭੜਕੀਏ, ਤੁਸੀਂ ਆਪਣੀ ਗੱਲ ਉਧਰਲੇ ਪਾਸੇ ਚਾਲੂ ਰੱਖੋ, ਜਲ੍ਹਿਆਂ ਵਾਲੇ ਬਾਗ ਤੇ, ਮੁੱਦੇ ਤੇ ਨਹੀਂ ਭੜਕਣਾ, ਜਲ੍ਹਿਆਂ ਵਾਲੇ ਬਾਗ ਤੇ ਰੱਖੋ ਜੀ।
ਹਾਂ, ਮੈਂ ਇਹ ਕਹਿੰਦਾ ਬਈ ਜਿਹੜਾ ਉਹ ਟਰੱਸਟ ਦਾ ਮੈਂਬਰ ਆ ਤਰਲੋਚਨ ਸਿੰਘ, ਉਹ ਸਪਸ਼ਟੀਕਰਨ ਦੇ ਰਿਹਾ ਸਰਕਾਰ ਵੱਲੋਂ ਵੀ ਨਹੀਂ ਜੀ ਕਿਸੇ ਮੀਟਿੰਗ ਚ ਇਹੋ ਜਿਹਾ ਫੈਸਲਾ ਨਹੀਂ ਹੋਇਆ, ਜੇ ਫਿਰ ਫੈਸਲਾ ਨਹੀਂ ਹੋਇਆ ਤਾਂ ਫਿਰ ਭਾਈ ਉਹ ਜਿਹੜੇ ਬੈਰੀਕੇਡ ਕਿਉਂ ਲਾਏ ਜਾ ਰਹੇ ਨੇ, ਬੈਰੀਕੇਡ ਕਿਉਂ ਲਾਏ ਜਾ ਰਹੇ ਨੇ, ਉਹਨਾਂ ਦੀ ਕੀ ਲੋੜ ਸੀ, ਤੇ ਉਹ ਬੈਰੀਕੇਡ ਤਾਂ ਇਸੇ ਕਰਕੇ ਲਾਏ ਜਾ ਰਹੇ ਨੇ ਸੁਹਾਣਾ ਜੀ ਭਾਈ ਉੱਥੇ ਫੀਸ ਅਗਰਾਉਣ ਦੀਆਂ ਤਿਆਰੀਆਂ ਨੇ ਤੇ ਜਿਹੜਾ ਹੁਣ ਆਪਾਂ ਉਸ ਗੱਲ ਨੂੰ ਨਿਬੇੜੀਏ ਕਿਉਂਕਿ ਜਿਹੜੇ ਉੱਥੇ ਚਿੱਤਰ ਲਾਏ ਗਏ ਸੀ ਜਿਹੜੇ ਬਹੁਤ ਹੀ ਇਤਰਾਜ਼ਯੋਗ ਸੀ ਸੁਹਾਣਾ ਜੀ ਸੱਚੀ ਮੁੱਚੀ ਮੈਂ ਤਾਂ ਉਹ ਜਦੋਂ ਤਸਵੀਰਾਂ ਦੇਖੀਆਂ ਸੱਚੀ ਮੁੱਚੀ ਮਨ ਰੋਂਦਾ ਸੀ ਇਸ ਗੱਲ ਨੂੰ ਦੇਖ ਕੇ ਵੀ ਕੀ ਹੁਣ ਜਲ੍ਹਿਆਂਵਾਲੇ ਬਾਗ ਚ ਸਾਨੂੰ ਆਹ ਕੁਛ ਦਿਖਾਇਆ ਜਾਊਗਾ ਜਿੱਥੇ ਸਾਊਂਡ ਐਂਡ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੁੰਦਾ ਉੱਥੇ ਮਤਲਬ ਸ਼ਾਮ ਵੇਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਵਿੱਚ ਜਲ੍ਹਿਆਂਵਾਲੇ ਬਾਗ ਦੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਲੋਕ ਉੱਥੇ ਬਹੁਤ ਵੱਡੀ ਗਿਣਤੀ ਚ ਦੇਖਣ ਜਾਂਦੇ ਨੇ ਔਰ ਲੋਕਲ ਸ਼ਹਿਰ ਦੇ ਲੋਕ ਉੱਥੇ ਵੈਸੇ ਵੀ ਜਾ ਕੇ ਆਰਾਮ ਕਰ ਕਿਉਂਕਿ ਪਹਿਲਾਂ ਤੋਂ ਹੀ ਇਹ ਜਿਹੜਾ ਜਲ੍ਹਿਆਂਵਾਲਾ ਬਾਗ ਸੀ ਇਹਦੇ ਵਿੱਚ ਸ਼ਹਿਰ ਦੇ ਲੋਕ ਅਕਸਰ ਉੱਥੇ ਜਾ ਕੇ ਬੈਠਿਆ ਕਰਦੇ ਸੀ ਅਖਬਾਰਾਂ ਪੜਿਆ ਕਰਦੇ ਸੀ ਆਪਸ ਵਿੱਚ ਹੀ ਗੱਲਾਂ ਬਾਤਾਂ ਕਰਿਆ ਕਰਦੇ ਸੀ ਤੇ ਇਸੇ ਕਰਕੇ ਹੀ ਇਹ ਉਹਨਾਂ ਇਨਕਲਾਬੀ ਲੋਕਾਂ ਦਾ ਕੇਂਦਰ ਬਣ ਗਿਆ ਜਿਹੜੇ ਲੋਕ ਉੱਥੇ ਆ ਕੇ ਮੀਟਿੰਗਾਂ ਕਰਦੇ ਹੁੰਦੇ ਸੀ ਤੇ ਉਸੇ ਮੀਟਿੰਗਾਂ ਦੇ ਉੱਤੇ ਇਤਰਾਜ਼ ਕਰਨ ਲਈ ਉਹਨਾਂ ਮੀਟਿੰਗਾਂ ਨੂੰ ਖਦੇੜਨ ਲਈ ਹੀ ਜਿਹੜਾ ਉੱਥੇ ਇਹ ਗੋਲੀਬਾਰੀ ਕੀਤੀ ਗਈ ਸੀ ਕਿਉਂਕਿ ਇਹ ਆਜ਼ਾਦੀ ਦਾ ਪ੍ਰਤੀਕ ਬਣ ਗਿਆ ਸੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਅੱਜ ਉਹਨੂੰ ਜਿਹੜਾ ਇਹ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕੇਂਦਰ ਸਰਕਾਰ ਦਾ ਤੇ ਜਿਹੜੇ ਉਸ ਟਰੱਸਟ ਦੇ ਵਿੱਚ ਭਰੇ ਹੋਏ ਆਰ ਐਸ ਐਸ
ਦੇ ਗਿੱਲ ਸਾਹਿਬ
ਇਹ ਅਸਲ ਚ ਉਹਨਾਂ ਦੇ
ਮਨ ਜੀ ਜੀ
ਜੀ
ਮੈਂ ਸਮਝ ਗਿਆ ਤੁਹਾਡੀ ਗੱਲ ਵੀ ਇਹ ਇੱਕ ਗੱਲ ਇੱਥੇ ਇਹ ਵੀ ਦੱਸ ਦਿਓ ਹੁਣ ਜੇ ਇਹ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਆ ਇਹ ਜਿਹੜਾ ਪੁਰਾਤਤਵ ਵਿਭਾਗ ਜਿਹੜਾ ਹੈਗਾ ਜਿਹੜਾ ਕਿ ਪੁਰਾਣੀਆਂ ਚੀਜ਼ਾਂ ਨੂੰ ਖੋਜ ਕੇ ਲਿਆਉਂਦਾ ਉਹ ਸੰਸਥਾ ਇਹ ਕਿਹਦੇ ਅਧੀਨ ਆਉਂਦੀ ਹੈ
ਇਹ ਤੁਹਾਨੂੰ ਦੱਸਿਆ ਵੀ ਪੁਰਾਤਤਵ ਵਿਭਾਗ ਸਟੇਟ ਗੌਰਮੈਂਟਾਂ ਦੇ ਵੀ ਹੈਗੇ ਨੇ
ਨਾ ਕੀ ਇਹ ਜਿਹੜਾ ਓਕੇ ਚਲੋ ਇਹ ਮੰਨ ਲਿਆ ਵੀ ਜਿਹੜਾ ਇਹ ਕੰਮ ਕਰ ਰਿਹਾ ਇਹ ਕਿ ਪੰਜਾਬ ਸਟੇਟ ਦੇ ਅੰਡਰ ਆ ਰਿਹਾ ਉਹ ਕੰਮ ਕਰ ਰਿਹਾ ਜਾਂ ਸੈਂਟਰਲ ਆ ਰਿਹਾ
ਮੇਰੀ ਗੱਲ ਤਾਂ ਪੂਰੀ ਹੋ ਰਹੀ ਮੈਂ ਤੁਹਾਨੂੰ ਉਹੀ ਤਾਂ ਦੱਸਣ ਲੱਗਿਆ ਮੇਰੀ ਗੱਲ ਸੁਣੋ ਜਿਹੜਾ ਜਿਵੇਂ ਸ਼ਹੀਦ ਭਗਤ ਸਿੰਘ ਹੋਰਾਂ ਦਾ ਘਰ ਹੈ ਪਤਕੜ ਕਲਾਂ ਦੇ ਵਿੱਚ ਉਹਨੂੰ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੁਰਾਤੱਤਵ ਵਿਭਾਗ ਪੰਜਾਬ ਸਰਕਾਰ ਦੇਖਦੀ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਦੀ ਪੁਰਾਤੱਤਵ ਵਿਭਾਗ ਪੰਜਾਬ ਸਰਕਾਰ ਦੇਖਦਾ ਜਿਹੜਾ ਉੱਥੇ ਮੈਮੋਰੀਅਲ ਬਣਾਇਆ ਗਿਆ ਉਹਦੀ ਸਾਂਭ ਸੰਭਾਲ ਪੁਰਾਤੱਤਵ ਵਿਭਾਗ ਪੰਜਾਬ ਕਰਦਾ ਪਰ ਜਲ੍ਹਿਆਂਵਾਲਾ ਬਾਗ ਹੋਇਆ ਇਹਦੀ ਭਾਰਤ ਸਰਕਾਰ ਦਾ ਜਿਹੜਾ ਪੁਰਾਤੱਤਵ ਵਿਭਾਗ ਆ ਉਹ ਕਰਦਾ
ਜੀ ਠੀਕ ਹੈ ਚਲੋ ਮੰਨ ਗਏ ਜੀ ਗਿੱਲ ਸਾਹਿਬ ਹੁਣ ਇੱਕ ਹਾਂਜੀ
ਕੇਂਦਰ ਸਰਕਾਰ ਦੇਖਦੀ ਆ
ਮੈਂ ਮੰਨ ਗਿਆ ਠੀਕ ਹੈ ਜੀ ਇਹਦੇ ਵਿੱਚ ਕਸੂਰ ਸਾਡੀ ਸੂਬਿਆਂ ਦੀ ਸਰਕਾਰ ਦਾ ਵੀ ਆ ਪੰਜਾਬ ਸੂਬੇ ਦੀ ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸ ਦੀ ਜਾਂ ਕਿਸੇ ਹੋਰ ਪਾਰਟੀ ਦੀ ਸੈਂਟਰ ਸਰਕਾਰ ਦੇ ਵਿੱਚ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਚਾਹੇ ਕੋਈ ਵੀ ਹੋਵੇ ਆਪਣੇ ਮਤਲਬ ਦੇ ਨਾਲ ਕੰਮ ਸਾਰਦੇ ਨੇ ਹੁਣ ਇੱਕ ਗੱਲ ਹੋਰ ਦੱਸੋ ਇਹਦੇ ਨਾਲ ਜੁੜੀ ਹੋਈ ਗੱਲ ਹੈ ਇਦੋਂ ਵੀ ਵੱਡੀ ਗੱਲ ਹੈ ਪੁਰਾਣੇ ਗੁਰੂ ਘਰ ਜਿੱਥੇ ਸਾਡੇ ਗੁਰੂਆਂ ਦੇ ਨਾਲ ਸਾਂਝਾਂ ਜੁੜੀਆਂ ਹੋਈਆਂ ਨੇ ਇਤਿਹਾਸ ਜੁੜਿਆ ਹੋਇਆ ਉੱਥੇ ਦਾ ਸੈਂਟਰ ਦਾ ਕੋਈ ਰੌਲਾ ਨਹੀਂ ਉੱਥੇ ਸਾਡੀ ਈਵਨ ਕਈ ਵਾਰੀ ਸੂਬੇ ਦੀ ਸਰਕਾਰ ਦਾ ਵੀ ਨਹੀਂ ਰੌਲਾ ਸਾਡੀ ਸ਼੍ਰੋਮਣੀ ਕਮੇਟੀ ਦਾ ਰੌਲਾ ਆ ਜਾਂਦਾ ਗੱਲ ਫਤਿਹਗੜ੍ਹ ਸਾਹਿਬ ਦੀ ਕਰ ਲਓ ਜਿੱਥੇ ਛੋਟੀਆਂ ਛੋਟੀਆਂ 7 ਸਾਲ ਤੇ 9 ਸਾਲ ਦੀਆਂ ਜਿੰਦਾਂ ਨੇ ਕੁਰਬਾਨੀ ਦਿੱਤੀ ਜਿਉਂਦੇ ਕੰਧਾਂ ਵਿੱਚ ਚੁਣੇ ਗਏ ਕਿ ਉਹ ਕੰਧਾਂ ਉਦਾਂ ਦੀਆਂ ਹੈਗੀਆਂ ਨੇ ਅੱਜ ਕਿਉਂ ਖਤਮ ਕਰਤੀਆਂ ਉਹਨਾਂ ਨੇ
ਉਹ ਗੱਲ ਇਹ ਆ ਵੀ ਜਦੋਂ ਤੁਸੀਂ ਖੁਦ ਹੀ ਹਰ ਗੱਲ ਨੂੰ ਪ੍ਰਾਈਵੇਟ ਕਰਨ ਦੇ ਬਹੁਤੀ ਵਾਰੀ ਹਮੇਸ਼ੀ ਦਿਨ ਦੱਸਦੇ ਹੁੰਦੇ ਹੋ ਮੈਨੂੰ ਮੈਂ ਰੋਜ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੇਰਾ ਵਾਹ ਪੈਂਦਾ ਤੇ ਤੁਸੀਂ ਅਕਸਰ ਉਹਨੂੰ ਪ੍ਰਾਈਵੇਟ ਕਰਨ ਦੀ ਵਕਾਲਤ ਕਰਦੇ ਰਹਿੰਦੇ ਹੋ
ਦੇਖੋ ਗੱਲ ਸਾਹਿਬ ਆਪਾਂ ਨੇ ਬਹਿਸ ਚ ਨਹੀਂ ਪੈਣਾ ਮੈਂ ਪ੍ਰਾਈਵੇਟ ਕਰਨ ਦੀ ਕਰਦਾ ਜਾਂ ਤੁਸੀਂ ਕਿੱਧਰ ਨੂੰ ਜਾਂਦੇ ਹੋ ਆਪਾਂ ਇੱਧਰ ਨਹੀਂ ਅੱਜ ਆਪਾਂ ਮੁੱਦੇ ਵਾਲੇ ਪਾਸੇ ਰਹਿਣਾ
ਜੀ
ਮੈਂ ਤੁਹਾਡੇ ਤੇ ਕਦੇ ਨੀ ਸਿੱਧਾ ਅਟੈਕ ਨਹੀਂ ਕਰਦਾ ਤੁਸੀਂ ਮੇਰੇ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨੇ ਇਹਨਾਂ ਗੁਰੂ ਘਰਾਂ ਨੂੰ ਇਤਿਹਾਸਕ ਥਾਵਾਂ ਨੂੰ ਦੇਖਣਾ ਸੰਭਾਲ ਕਰਨੀ ਆ ਮੈਂ ਉਹਨਾਂ ਦੀ ਗੱਲ ਕਰਦਾ
ਮੈਂ ਉਹਨਾਂ ਨੂੰ ਕਹਿੰਦਾ ਹਾਂ ਮੈਂ ਮੰਨਦਾ ਹੁਣ ਉਹ ਪ੍ਰਾਈਵੇਟ ਅਦਾਰੇ ਨਹੀਂ ਹੈਗੇ ਉਹ
ਸੁਣੋ ਜੀ ਸੁਣੋ ਤਾਂ ਸਹੀ ਇੱਕ ਸੁਣ ਦਾ ਮਾਦਾ ਰੱਖੋ ਥੋੜਾ ਜਿਹਾ ਮੇਰੀ ਗੱਲ ਸੁਣੋ
ਉਹ ਗੱਲ ਮੈਨੂੰ ਟੋਕਣੀ ਪਊਗੀ
ਟਵਾਣਾ ਜੀ ਤੁਸੀਂ ਗੱਲ ਕਿਉਂ ਨੀ ਮੈਨੂੰ ਪੂਰੀ ਕਰਨ
ਕਰੋ ਕਰੋ ਪੂਰੀ ਮੈਂ ਕਰੋ ਕਹਿੰਦਾ ਨਹੀਂ ਕਰਨੀ ਆਪਣੇ ਕੋਲ ਟਾਈਮ ਬਹੁਤ ਹੈ ਕਰੋ ਤੁਸੀਂ
ਸੁਣੋ ਮੇਰੀ ਗੱਲ ਮੈਂ ਕਹਿੰਦਾ ਵਾ ਵੀ ਮੈਂ ਉਹਨੂੰ ਤਾਂ ਉਸ ਨਾਲ ਜੋੜਿਆ ਵੀ ਜਿਵੇਂ ਸਰਕਾਰ ਹਰ ਗੱਲ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਨੂੰ ਤੁਰੀ ਆ ਇਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੀ ਮੁੱਖ ਜ਼ਿੰਮੇਵਾਰੀ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨ ਦੀ, ਪੁਰਾਣੀਆਂ ਇਤਿਹਾਸਕ ਥਾਵਾਂ ਨੂੰ ਸਾਂਭ ਸੰਭਾਲ ਕਰਨ ਦੀ, ਉਹਨਾਂ ਦਾ ਪੁਰਾਣਾ ਜਿਹੜਾ ਸਰੂਪ ਹੈ ਉਹਨੂੰ ਬਣਾਈ ਰੱਖਣ। ਤੇ ਹੁਣ ਸ਼੍ਰੋਮਣੀ ਕਮੇਟੀ ਕੀ ਕਰਦੀ ਆ, ਸਾਰੇ ਥਾਵਾਂ ਦੇ ਉੱਤੇ ਆਪ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਤੇ ਆ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਇਹਨਾਂ ਨੂੰ ਸੰਭਾਲ ਦਿੰਦੀ ਆ ਵੀ ਆ ਫਲਾਣੇ ਥਾਂ ਦੀ ਕਾਰ ਸੇਵਾ ਤੁਸੀਂ ਕਰੋ, ਫਲਾਣੇ ਥਾਂ ਦੀ ਕਾਰ ਸੇਵਾ ਤੁਸੀਂ ਕਰੋ।
ਜਦੋਂ ਸ਼੍ਰੋਮਣੀ ਕਮੇਟੀ ਕਰਦੀ ਆ ਨਾ ਕਿ ਮੈਂ ਕਰਦਾ, ਸ਼੍ਰੋਮਣੀ ਕਮੇਟੀ ਕਰਦੀ ਆ ਜੀ।
ਮੈਂ ਕਰੋ ਕਹੇ ਤੁਸੀਂ ਕਰਦੇ
ਹੋ ਨਾ ਜੀ, ਨਾ ਤੁਸੀਂ ਕਿਹਾ ਮੈਂ ਹਮਾਇਤ ਕਰਦਾ, ਮੈਂ ਤਾਂ ਹਮਾਇਤ ਨਹੀਂ ਕਰਦਾ ਉਹਨਾਂ ਦੀ।
ਨਹੀਂ ਤੁਸੀਂ ਮਤਲਬ ਮੈਂ ਕਿਹਾ ਵੀ ਜਿਵੇਂ ਸਰਕਾਰ ਪ੍ਰਾਈਵੇਟ ਕਰਦੀ ਆ ਤੁਸੀਂ ਉਹਦੀ ਅਕਸਰ ਹਮਾਇਤ ਕਰਦੇ ਹੋ, ਇਵੇਂ ਸ਼੍ਰੋਮਣੀ ਕਮੇਟੀ ਆਊਟਸੋਰਸ ਕਰਦੀ ਆ, ਮੈਂ ਉਹਦੀ ਗੱਲ ਕਰਦਾ ਸਰ। ਉਹ ਵੀ ਸਰਕਾਰ ਦੇ ਰਾਹ ਤੇ ਚੱਲਦੀ ਆ ਵੀ ਉਹ ਕੰਮ ਕਰਨ ਦੀ ਬਜਾਏ।
ਚਲੋ ਮੰਨ ਲੈਂਦੇ ਹਾਂ ਜੀ, ਠੀਕ ਆ ਜੀ।
ਕਾਰ ਸੇਵਾ ਵਾਲੇ ਬਾਬਿਆਂ ਦੇ ਹਵਾਲੇ ਕਰ ਦਿੰਦੀ ਆ ਜਿਨ੍ਹਾਂ ਨੂੰ ਨਾ ਇਤਿਹਾਸ ਦਾ ਪਤਾ, ਜਿਨ੍ਹਾਂ ਨੂੰ ਨਾ ਉਹਨਾਂ ਦੀ ਮਹੱਤਤਾ ਦਾ ਪਤਾ, ਜਿਨ੍ਹਾਂ ਨੂੰ ਨਾ ਹੀ ਉਸ ਇਤਿਹਾਸ ਨੂੰ ਬਚਾ ਕੇ ਰੱਖਣ ਦੀ ਕੋਈ ਜ਼ਿੰਮੇਵਾਰੀ ਹੈ।
ਪਰ ਗੱਲ ਸਾਹਿਬ ਗਾਈਡਲਾਈਨ ਤਾਂ ਸ਼੍ਰੋਮਣੀ ਕਮੇਟੀ ਦੀ ਹੋਣੀ ਹੈ ਨਾ, ਗਾਈਡਲਾਈਨ ਤਾਂ ਉਹਨਾਂ ਦੀ ਹੋਣੀ।
ਬਿਲਕੁਲ ਨਹੀਂ, ਕੋਈ ਗਾਈਡਲਾਈਨ ਨਹੀਂ ਹੈ। ਜੇ ਕੋਈ ਗਾਈਡਲਾਈਨ ਹੋਵੇ ਤੇ ਗੱਲਾਂ ਕਾਹਦੀਆਂ ਨੇ ਤੁਹਾਡੇ
ਜੀ,
ਕੋਈ ਗਾਈਡਲਾਈਨ ਨਹੀਂ ਹੈ। ਉਹ ਤਾਂ ਬਾਬੇ ਜੋ ਜੀ ਕਰਦਾ। ਹੁਣ ਅੱਜ ਕੱਲ ਇੱਕ ਨਵਾਂ ਸਿਸਟਮ ਜ਼ਰੂਰ ਆ ਗਿਆ ਵੀ ਉਹਨਾਂ ਨੂੰ ਇੱਕ ਨਕਸ਼ਾ ਬਣਾ ਕੇ ਦਿੱਤਾ ਜਾਂਦਾ ਵੀ ਜਦੋਂ ਉਹ ਤਾਂ ਜਦੋਂ ਨਵੀਂ ਚੀਜ਼ ਉਸਾਰਨਗੇ ਟਵਾਣਾ ਜੀ ਉੱਥੇ ਤਾਂ ਨਕਸ਼ਾ ਬਣਾਇਆ ਕੰਮ ਆਊਗਾ, ਪਰ ਜਿਹੜੀਆਂ ਪੁਰਾਣੀਆਂ ਥਾਵਾਂ ਨੇ ਉੱਥੇ ਤਾਂ ਉਹਨਾਂ ਨੂੰ ਹੁਣ ਜਿਹੜੇ ਮਤਲਬ ਡੂੰਘੇ ਨੇ ਉੱਥੇ ਹਰਿਮੰਦਰ ਸਾਹਿਬ ਦੇ ਦੁਆਲੇ ਜਿਹੜੇ ਉਹ ਡੂੰਘੇ ਸੀ ਉਹਨਾਂ ਦੇ ਵਿੱਚ ਇੰਨੀਆਂ ਖੂਬਸੂਰਤ ਚਿੱਤਰਕਾਰੀ ਸੀ, ਪੁਰਾਣੀ ਇੰਨੀ ਖੂਬਸੂਰਤ ਚਿੱਤਰਕਾਰੀ ਸੀ ਉਹ ਸਾਰੀ ਇਹਨਾਂ ਨੇ ਲਾ ਲਾ ਕੇ ਟਾਈਲਾਂ ਉਹ ਢੱਕਦੀ, ਉੱਥੇ ਸੰਗਮਰਮਰ ਦੇ ਪੱਥਰ ਲਾ ਲਾ ਕੇ ਉਹ ਢੱਕਦੀ, ਉਹ ਦਿਸਦੀ ਨੀ ਲੋਕਾਂ ਨੂੰ। ਇਹਨਾਂ ਨੂੰ ਸੰਗਮਰਮਰ ਸੋਹਣੀ ਲੱਗਦੀ ਆ ਤੇ ਇਹਨਾਂ ਨੇ ਸੰਗਮਰਮਰ ਦੇ ਵਿੱਚ ਮੜਤੇ ਥਾਂ ਥਾਂ ਦੇ ਉੱਤੇ ਜਿਹੜੇ ਗੁਰੂ ਘਰ ਜਾਂ ਜਿਹੜੀਆਂ ਪੁਰਾਤਨ ਇਤਿਹਾਸਕ ਵਸਤਾਂ ਸੀਗੀਆਂ ਜਾਂ ਜਿਹੜੇ ਮਤਲਬ ਇਤਿਹਾਸ ਨੂੰ ਸਮੋਈ ਬੈਠੇ ਉਹ ਜਿਹੜੇ ਪੁਰਾਤਨ ਸਾਡਾ ਵਿਰਸਾ ਸੀ ਉਹ ਸਾਰੇ ਦਾ ਸਾਰਾ ਮਰੀਅਮੇਟ ਕਰਤਾ ਇਹਨਾਂ ਨੇ ਬਿਲਕੁਲ ਇਸੇ ਤਰ੍ਹਾਂ ਹੀ। ਹੁਣ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਆਹ ਜਿਹੜਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਵੀ ਇੱਕ ਨਿੱਜੀ ਕੰਪਨੀ ਕੰਮ ਕਰ ਰਹੀ ਆ ਇਸ ਵੇਲੇ ਤੇ ਉਹਨੂੰ ਪੁਰਾਤਨ ਵਿਭਾਗ ਨੇ ਠੇਕਾ ਦਿੱਤਾ ਹੋਇਆ।
ਨਹੀਂ ਪਰ ਇੱਕ ਨਿਗਰਾਨੀ ਪ੍ਰਾਂਤ ਵਿਭਾਗ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ ਨਾ।
ਹਾਂ ਪਰ ਪੁਰਾਤਤਵ ਵਿਭਾਗ ਦੇ ਵਿੱਚ ਵੀ ਤਾਂ ਤਰਲੋਚਨ ਸਿੰਘ ਵਰਗੇ ਬੰਦੇ ਨੇ।
ਹਾਂ ਇਹ ਆਪਾਂ ਕਹਿ ਸਕਦੇ ਹਾਂ, ਦੇਖੋ ਫਿਰ ਮਤਲਬ ਆਪਾਂ ਉਹਨਾਂ ਨੂੰ ਜਿਹੜਾ ਵਿਭਾਗ ਹੈ
ਜਿਨ੍ਹਾਂ ਦੀ
ਨਿਗਾਹ ਉਹਨੂੰ ਆਪਾਂ ਕਹਿ ਸਕਦੇ ਹਾਂ ਗੈਰ ਜ਼ਿੰਮੇਵਾਰ ਵਿਭਾਗ ਹੈ, ਇਹ ਗੱਲ ਆਪਾਂ ਕਹਿ ਸਕਦੇ ਹਾਂ।
ਮਹਾਰਾਜ ਜੀ ਮੈਂ ਤੁਹਾਨੂੰ ਦੱਸਦਾ, ਨਹੀਂ ਨਹੀਂ ਮੇਰੀ ਗੱਲ ਸੁਣੋ, ਆ ਜਿਹੜਾ ਤਰਲੋਚਨ ਸਿੰਘ ਜਿਹੜਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ ਬਣਾ ਕੇ ਰੱਖਿਆ ਭਾਜਪਾ ਸਰਕਾਰ ਨੇ ਤੇ ਅੱਜ ਕੱਲ ਉਹ ਇਸ ਮੈਮੋਰੀਅਲ ਟਰੱਸਟ ਦਾ ਮੈਂਬਰ ਵੀ ਬਣਿਆ ਹੋਇਆ ਵਾ, ਇਹ ਵੀ ਆਰ ਐਸ ਐਸ ਦੀ ਉਹਨਾਂ ਗੱਲਾਂ ਦੇ ਉੱਤੇ ਪੂਰਨਿਆਂ ਦੇ ਉੱਤੇ ਚੱਲਦਾ, ਇਹ ਵੀ ਜੀ ਸਰਵਰਕਰ ਦੱਸਦਾ ਉਹਨੂੰ ਜਿਹੜਾ ਜਿਸ ਸਰਵਰਕਰ ਨੇ ਸਰਕਾਰ ਤੋਂ ਗੋਰਿਆਂ ਤੋਂ ਮਾਫੀਆ ਮੰਗੀਆਂ ਇਹ ਵੀ ਉਹਦੀਆਂ ਸਿਫਤਾਂ ਕਰਦਾ।
ਮੈਨੂੰ ਪਤਾ ਤਰਲੋਚਨ ਸਿੰਘ ਬਾਰੇ, ਮੈਂ ਪਹਿਲੀ ਘੜੀ ਤੋਂ ਇਸ ਬੰਦੇ ਦੇ ਉੱਤੇ ਆਪਾਂ ਓਨਾ ਯਕੀਨ ਨਹੀਂ ਕਰਦੇ, ਪਰ ਮੇਰਾ ਕਹਿਣ ਦਾ ਮਤਲਬ ਇਹ ਅਸੀਂ ਕੱਲੇ ਇੱਥੇ ਨਹੀਂ ਕਿ ਸਾਡੇ ਸ਼ਹੀਦਾਂ ਦੀ ਜਿਹੜੀ ਜਗ੍ਹਾ ਹੈ ਜਿੱਥੇ ਇੰਨਾ ਜ਼ੁਲਮ ਢਾਹਿਆ ਗਿਆ ਉਹਦਾ ਕਿਵੇਂ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਚੋਂ ਇੱਕ ਕਿਸਮ ਦਾ ਇਤਿਹਾਸ ਗਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਇਹ ਸੋਚੀ ਸਮਝੀ ਸਕੀਮ। ਇਸੇ ਤਰ੍ਹਾਂ ਸਿਰਫ ਇਸੇ ਤਰ੍ਹਾਂ ਜੋ ਕੁਛ ਅਕਾਲ ਤਖ਼ਤ ਸਾਹਿਬ ਤੇ ਹੋਇਆ ਸੀ, ਜਿਵੇਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਗੋਲੀਆਂ ਚੱਲੀਆਂ, ਵੱਡੀਆਂ ਵੱਡੀਆਂ ਜਿਹੜੀਆਂ ਮਸ਼ੀਨ ਗੰਨਾਂ ਦੇ ਨਾਲ ਅਟੈਕ ਹੋਇਆ ਸੀ 84 ਦੇ ਵਿੱਚ, ਤੇ ਉਹਦੇ ਮਗਰੋਂ ਚਲੋ ਬਾਅਦ ਚ ਆਪਾਂ ਆ ਜਾਂਦੇ ਹਾਂ। ਹੁਣ ਆਹੀ ਜਿਹੜੀ ਫਤਿਹਗੜ੍ਹ ਸਾਹਿਬ ਵਾਲੀ ਗੱਲ ਹੈ ਉੱਥੇ ਕਿਸੇ ਸਰਕਾਰ ਨੇ ਨਹੀਂ ਕਰਿਆ, ਉੱਥੇ ਸਾਡੀ ਸ਼੍ਰੋਮਣੀ ਕਮੇਟੀ ਨੇ ਕਰਿਆ। ਅੱਜ ਉਹ ਕੰਧਾਂ ਨਹੀਂ ਦਿਸ ਰਹੀਆਂ, ਕਿਸੇ ਨੂੰ ਯਾਦ ਨਹੀਂ ਆਉਂਦੀ ਉਹ ਕੰਧਾਂ ਦੀ, ਉੱਥੇ ਜਾ ਕੇ ਦੇਖ ਲਓ ਤੁਸੀਂ, ਕਿਸੇ ਨੂੰ ਪਤਾ ਨਹੀਂ। ਇੰਨਾ ਪਤਾ ਜ਼ਰੂਰ ਹੈ ਵੀ ਇਹ ਗੁਰੂ ਘਰ ਹੈ ਜਿੱਥੇ ਸਾਹਿਬਜ਼ਾਦੇ ਚਿਣਵਾਏ ਗਏ ਸੀ, ਜਿਉਂਦੇ ਚਣੇ ਗਏ ਸੀ ਕੰਧਾਂ ਦੇ ਵਿੱਚ, ਪਰ ਜਦ ਉਹ ਕੰਧਾਂ ਨੂੰ ਦੇਖਦੇ ਹੋ ਕੋਈ ਨਹੀਂ ਕਹਿ ਸਕਦਾ ਗਿੱਲ ਸਾਹਿਬ, ਉੱਥੇ ਦਾ ਕਸੂਰਵਾਰ ਸਾਡੇ ਆਪਣੇ ਨੇ ਨਾ।
ਤੁਸੀਂ ਉਹਨੂੰ ਛੱਡੋ, ਉਹਨੂੰ ਛੱਡੋ ਜਿਹੜਾ ਦੀਵਾਨ ਟੋਡਰ ਮੱਲ, ਜਿਸ ਬੰਦੇ ਦੀ ਏਡੀ ਵੱਡੀ ਕੁਰਬਾਨੀ, ਜਿਹਨੇ
ਗੇਟ ਜਾ ਬਣਾਇਆ ਹੋਇਆ ਜੀ ਟੀ ਰੋਡ ਦੇ ਨੇੜੇ,
ਮਹਿੰਗੀ ਬਸ ਉਹ ਗੇਟ ਬਣਾਤਾ ਪੱਥਰ ਦਾ,
ਗੇਟ ਬਣਾਤਾ ਜੀ ਉਹਦੀ ਜੀ,
ਹਾਂ ਜਿਹੜੀ ਜਿਹੜੀ ਉਹਦੀ ਜਿਹੜੀ ਉਹਦੀ ਜਹਾਜ਼ੀ ਹਵੇਲੀ ਸੀ ਉਹ ਖੇਰੂ ਖੇਰੂ ਹੋ ਗਈ, ਉਹਦੀ ਕਿਸੇ ਨੇ ਸੰਭਾਲ ਨਹੀਂ ਕੀਤੀ।
ਫਿਰ ਗੱਲ ਤਾਂ ਉਹੀ ਹੈ ਨਾ,
ਕਿਉਂਕਿ
ਕਿਤੇ ਨਾ ਕਿਤੇ ਗਿੱਲ ਸਾਹਿਬ ਅਸੀਂ ਬਕਾਊ ਹੋ ਚੁੱਕੇ, ਅਸੀਂ ਵਿਕ ਚੁੱਕਿਆ ਸੀ, ਧਰਮ ਵੀ ਵੇਚਤਾ, ਆਪਣੀ ਆਤਮਾ ਵੀ ਵੇਚਤੀ, ਸਾਰਾ ਕੁਝ ਵੇਚਤਾ, ਇੱਕ ਸਿਆਸਤ ਦੀ ਭੇਟ ਚੜ ਚੁੱਕੇ ਹਾਂ ਅਸੀਂ। ਮਤਲਬ ਸਾਡੇ ਲੀਡਰ
ਸਾਡੇ
ਲੀਡਰ ਮੈਂ ਨਾਲ ਦੇ ਨਾਲ ਕਹਿਤਾ ਨਾ ਸਾਡੇ ਲੀਡਰ ਜੀ ਮੈਂ ਨਾਲ ਇਹ ਵੀ ਕਹਿਤਾ ਨਾ ਸਾਡੇ ਲੀਡਰ ਜੀ ਤੁਸੀਂ ਮੈਂ ਸਾਡੇ ਲੀਡਰ ਵੱਖਰੀ ਗੱਲ ਹੈ ਜੀ ਹੁਣ ਆਪਾਂ ਰੇਡੀਓ ਤੇ ਗੱਲਾਂ ਕਰਦੇ ਹਾਂ ਲੀਡਰ ਦੀ ਗੱਲ ਤਾਂ ਕਰਨੀ ਪੈਂਦੀ ਹੈ ਭਾਵੇਂ ਕਿਵੇਂ ਵੀ ਆ ਕਈ ਗੱਲਾਂ ਉਹਨਾਂ ਚ ਚੰਗੀਆਂ ਵੀ ਨੇ ਆਪਾਂ ਇਹ ਨੀ ਕਹਿੰਦੇ ਪਰ ਜਿੱਥੇ ਪਚਾਨਵੇਂ ਮਾੜੀਆਂ ਨੇ ਪੰਜ ਸੱਤ ਚੰਗੀਆਂ ਵੀ ਹੋਣਗੀਆਂ ਆਪਾਂ ਨੂੰ ਉਹ ਵੀ ਕਰਨੀਆਂ ਪੈਂਦੀਆਂ ਨੇ ਗੱਲ ਸਾਹਿਬ ਇੱਥੇ ਨਹੀਂ
ਆਉਂਦਾ ਕੱਲ ਨੂੰ ਕੋਈ ਬੰਦਾ ਇਹ ਵੀ ਕਹਿ ਸਕਦਾ ਜਿਵੇਂ ਜਿਹੜੇ ਆ ਜਿਹੜੇ ਹੁਣ ਪ੍ਰਲੋਚਨ ਸਿੰਘ ਵਰਗੇ ਬੰਦੇ ਇਸ ਇਹਨਾਂ ਟਰਸਟਾਂ ਦੇ ਮੈਂਬਰ ਬਣਾ ਰੱਖੇ ਹੋਏ ਹੋਰ ਨੇ ਕੱਲ ਤੋਂ ਇਹਨਾਂ ਵਰਗਾ ਕੋਈ ਬੰਦਾ ਐਂ ਵੀ ਕਹਿ ਸਕਦਾ ਵੀ ਜਿਹੜੀ ਉਹ ਸੈਲੂਲਰ ਜੇਲ ਆ ਜਿਹਨੂੰ ਕਾਲੇ ਪਾਣੀ ਵਾਲੀ ਜੇਲ ਕਹਿੰਦੇ ਸੀ ਵੀ ਉਹਦੀਆਂ ਜੀ ਖੰਨਾ ਪਾਣੀਆਂ ਹੋ ਗਈਆਂ ਹੁਣ ਉੱਥੇ ਵੀ ਕੂਚੀ ਫੇਰ ਦਿਓ ਜਿੱਥੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਨੇ ਜਿੱਥੇ ਉਹਨਾਂ ਲੋਕਾਂ ਦੇ ਨਾਂ ਲਿਖੇ ਹੋਏ ਨੇ ਜਿਹੜੇ ਜਿਹੜੇ ਉੱਥੇ ਜੇਲਾਂ ਕੱਟ ਕੇ ਆਏ ਨੇ ਜਿਹਨਾਂ ਨੇ ਉੱਥੇ ਨਰਕ ਵਰਗੀ ਜ਼ਿੰਦਗੀ ਭੋਗੀ ਆ ਜਿਹਨਾਂ ਨੇ ਤਸੀਹੇ ਝੱਲੇ ਨੇ ਉਹਨਾਂ ਜੇਲਾਂ ਦੇ ਵਿੱਚ ਕੱਲ ਨੂੰ ਕੋਈ ਬੰਦਾ ਇਹ ਵੀ ਕਰੂਗਾ ਵੀ ਹੁਣ ਖੰਨਾ ਪਾਣੀਆਂ ਹੋ ਗਈਆਂ ਤੇ ਨਵੀਂ ਕੜੀ ਕਰ ਦਿਓ ਤੇ ਇਹਨਾਂ ਦੇ ਉੱਤੇ ਜਿਹੜੇ ਲਿਖੇ ਹੋਏ ਨਾਂ ਨੇ ਉਹਨਾਂ ਨੂੰ ਮਿਟਾ ਦਿਓ ਇਹ ਇਤਿਹਾਸ ਨੂੰ ਮਿਟਾਉਣ ਦੀਆਂ ਜਿਹੜੀਆਂ ਕੁਝੀਆਂ ਸਾਜਿਸ਼ਾਂ ਨੇ ਇਹਦੇ ਪਿੱਛੇ ਉਹ ਲੋਕ ਨੇ ਜਿਹੜੇ ਵੀਰ ਸਰਵਰਕਰ ਨੂੰ ਸ਼ਹੀਦ ਘੋਸ਼ਿਤ ਮਤਲਬ ਅਲੰਘਣ ਲਈ ਲੱਗੇ ਹੋਏ ਨੇ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੂੰ ਜਾਂ ਕਰਤਾਰ ਸਿੰਘ ਸਰਾਭੇ ਵਰਗੇ ਯੋਧਿਆਂ ਨੂੰ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਨੂੰ ਉਹਨਾਂ ਨੂੰ ਉਹ ਇਸ ਇਤਿਹਾਸ ਦੇ ਵਿੱਚੋਂ ਮਿਟਾਉਣਾ ਚਾਹੁੰਦੇ ਨੇ
ਨਹੀਂ ਉਹ ਆਪਾਂ ਮੰਨਦੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਦਾਂ ਆ ਬਿੱਟਾ ਇੱਕ ਨਵਾਂ ਨਵਾਂ ਜਿਹਾ ਚੱਕਿਆ ਕਾਂਗਰਸ ਦੇ ਵਿੱਚ ਅਟੈਕ ਜਾਂ ਇੱਕ ਹੋ ਗਿਆ ਸਾਰੀ ਉਮਰ ਲੋਕਾਂ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਗੌਰਮੈਂਟ ਤੋਂ ਪੈਸੇ ਲੈ ਲੈ ਕੇ ਖਾਈ ਜਾਂਦਾ ਉਹ ਕਿਉਂ ਨੀ ਬੋਲਦਾ ਅਜਿਹੇ ਕੰਮਾਂ ਦੇ ਵਿੱਚ ਏਦਾਂ ਦੇ ਬਹੁਤ
ਜਿੰਨੇ
ਜੀ ਜੀ ਗੱਲ ਤਾਂ ਉਹੀ ਆ ਨਾ ਜੀ ਗੱਲ ਤਾਂ ਆਪਾਂ ਮੇਰੇ ਮਤੋਂ ਇੱਕੋ ਹੀ ਸੀ ਵੀ ਜ਼ਿੰਮੇਵਾਰ ਇਹਨਾਂ ਦਾ ਕੌਣ ਸੈਂਟਰ ਸਰਕਾਰ ਸੂਬਾ ਸਰਕਾਰਾਂ ਸਾਡੇ ਧਾਰਮਿਕ ਲੀਡਰ ਸਾਡੇ ਗੁਰਦੁਆਰਿਆਂ ਨੂੰ ਚਲਾਉਣ ਵਾਲੇ ਲੀਡਰ ਸਾਡੇ ਮੰਦਰਾਂ ਨੂੰ ਚਲਾਉਣ ਵਾਲੇ ਸਾਰੇ ਸਾਰੇ ਬਰਾਬਰ ਦੇ ਦੋਸ਼ੀ ਨੇ ਗਿੱਲ ਸਾਹਿਬ
ਜੀ ਬਿਲਕੁਲ
ਤਾਂ ਹੀ ਇਹ ਅਪਰਾਧ ਵਿਭਾਗ ਇਹਨਾਂ ਕੰਮਾਂ ਦੇ ਪਿੱਛੇ ਕੰਮ ਕਰਦਾ ਨਾ ਤਾਂ ਹੀ ਉਹ ਇਹਨਾਂ ਦੀ ਸਹਿਲੇ ਉੱਤੇ ਪਲਦਾ ਕਿਉਂਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਸਾਡੇ ਆਪਣੇ ਹੀ ਬਕਾਊ ਨੇ ਐਨੀ ਵੇ ਇੱਕ ਬ੍ਰੇਕ ਲੈ ਲਈਏ ਬ੍ਰੇਕ ਤੋਂ ਮਗਰੋਂ ਚੱਲਦਿਆਂ ਦੂਜੇ ਮੁੱਦੇ ਵੱਲ ਜੀ
ਕੀ ਗੱਲ ਗੁਰਦੀਪ ਬੜਾ ਪਰੇਸ਼ਾਨ ਜਿਹਾ ਲੱਗਦਾ ਉਹ ਕੀ ਦੱਸਾਂ ਬਈ ਟਰੱਕ ਲੈਣਾ ਸੀ ਸਮਝ ਨਹੀਂ ਆਉਂਦੀ ਲੋਨ ਕਿੱਥੋਂ ਲੱਗੇ ਨਾਲੇ ਹੋਰ ਪੰਗਾ ਗੋਰਿਆਂ ਨੂੰ ਸਮਝਾਉਣਾ ਹੀ ਔਖਾ ਪੰਜਾਬੀ ਚ ਚੱਕ ਮੇਰੀ ਇਨਕਮ ਵੀ ਘੱਟ ਹੈ ਯਾਰ ਉਹ ਲੈ ਯਾਰ ਇਹ ਤਾਂ ਕੋਈ ਗੱਲ ਹੀ ਨਹੀਂ ਤੂੰ ਐਰੋ ਟਰੱਕ ਵਾਲਿਆਂ ਬਾਰੇ ਨਹੀਂ ਸੁਣਿਆ ਉਹ ਨਾ ਯਾਰ ਬਈ ਦੱਸ ਜੇ ਕੋਈ ਹੱਲ ਹੋ ਜੇ ਤਾਂ ਉਹ ਐਰੋ ਟਰੱਕ ਵਾਲੇ ਟੋਨੀ ਧਾਮੀ ਜੀ ਆਪਣੇ ਪੰਜਾਬੀ ਬਾਈ ਹੈ ਤੇ ਆਪਣੀਆਂ ਦਿੱਕਤਾਂ ਨੂੰ ਸਮਝਦੇ ਹੈ ਤੇ ਇਨਕਮ ਘੱਟ ਵਾਲਾ ਵੀ ਕੋਈ ਰੌਲਾ ਨਹੀਂ ਨਾਲੇ ਗਰੰਟੀ ਸ਼ੁਦਾ ਲੋਨ ਦਿੰਦੇ ਨੇ ਟਰੱਕ ਨਵਾਂ ਹੋਵੇ ਜਾਂ ਪੁਰਾਣਾ ਪੂਰੀ ਤਸੱਲੀ ਕਰਾ ਕੇ ਗੱਡੀ ਦਿੰਦੇ ਆ
ਜੀ ਹਾਂ ਟਰੱਕ ਖਰੀਦਣ ਦੇ ਲਈ ਅੱਜ ਹੀ ਕਾਲ ਕਰੋ ਐਰੋ ਟਰੈਕ ਸੇਲਸ ਐਲਿਜ਼ਾਬੇਥ ਜਰਜ਼ੀ ਵਾਲੇ ਟੋਨੀ ਧਾਮੀ ਜੀ ਨੂੰ
973-432-0363 ਇਹਨਾਂ ਕੋਲ ਪੋਰਟ ਦਾ ਪ੍ਰੋਗਰਾਮ ਵੀ ਹੈ ਨੰਬਰ ਇੱਕ ਵਾਰੀ ਫੇਰ ਨੋਟ ਕਰ ਲੋ 973-432-0363
973-432-0363
ਗੱਲ ਸਾਹਿਬ ਜੀ ਆਪਾਂ ਦੂਜੇ ਮੁੱਦੇ ਦੀ ਗੱਲ ਕਰੀਏ ਹੁਣ ਪੰਜਾਬੀਆਂ ਦੀ ਗੱਲ ਸ਼ੋਹੀਆ ਚੰਗੇ ਤਰੀਕੇ ਨਾਲ ਘਰੇ ਲੈਂਦੇ ਆ ਆ ਨਵੀਂ ਉੱਠੀ ਹੈ ਸੋਨੂੰ ਪੰਜਾਬਣ ਧੁੰਮਾ ਪਾਤੀਆਂ ਦੁਨੀਆਂ ਦੇ ਵਿੱਚ ਗੱਲ ਸਾਹਿਬ ਕਹਿ ਠਾਲਤਾ ਕੁੜੀ ਨੇ
ਪੁਰਾਣਾ ਜੀ ਇਹ ਮਤਲਬ ਇੱਕ ਸੋਨੂੰ ਪੰਜਾਬਣ ਨਾਂ ਦੀ 10 ਜਮਾਤਾਂ ਪੜ੍ਹੀ ਹੋਈ ਇੱਕ ਬੀਬੀ ਆ ਜਿਹੜੀ ਜਿਸਮ ਫਰੋਸ਼ੀ ਦੇ ਧੰਦੇ ਦੀ ਰਾਣੀ ਬਣ ਚੁੱਕੀ ਆ ਇਹ ਦਰਅਸਲ ਇਹਦਾ ਨਾਂ ਸੋਨੂੰ ਪੰਜਾਬਣ ਆ ਪਰ ਇਹਦਾ ਪੰਜਾਬ ਨਾਲ ਕੋਈ ਸਰੋਕਾਰ ਕੋਈ ਨੀ ਹੈ
ਅੱਛਾ
ਤੁਹਾਡੀ ਜਾਣਕਾਰੀ ਲਈ ਮੈਂ ਤਾਂ ਹਾਂ ਇਹਦਾ ਪੰਜਾਬ ਨਾਲ ਕੋਈ ਸਰੋਕਾਰ ਨੀ ਹੈ ਪੰਜਾਬ ਨਾਲ ਇਹਦਾ ਕੋਈ ਸਰੋਕਾਰ ਨੀ ਇਹ ਆਪਣੇ ਆਪ ਨੂੰ ਲਿਖਦੀ ਸੋਨੂੰ ਪੰਜਾਬਣ ਆ ਇਹਦਾ ਪੰਜਾਬ ਨਾਲ ਕੋਈ ਸਰੋਕਾਰ ਨੀ ਹੈ ਇਹ ਹੁਣ 5'4" ਦਾ ਕੱਦ ਹੈ ਤੇ ਫਰਾਟੇਦਾਰ ਅੰਗਰੇਜ਼ੀ ਬੋਲਦੀ ਆ ਜਮਾਤਾਂ ਪਰ ਦਾਸ ਹੀ ਪੜ੍ਹੀਆਂ ਨੇ
ਅੱਛਾ
ਇਹ ਹਾਂ ਇਹ ਦਿੱਲੀ ਦੀ ਜਿਹੜੀ ਗੀਤਾ ਕਲੋਨੀ ਆ ਗੀਤਾ ਕਲੋਨੀ ਦੇ ਵਿੱਚ ਉੱਥੇ 1981 ਦੇ ਵਿੱਚ ਇਹ ਇੱਕ ਆਟੋ ਚਾਲਕ ਦੇ ਘਰ ਆਟੋ ਚਾਲਕ ਦਾ ਪਿਤਾ ਹੈ ਤੇ ਉਹ ਹਰਿਆਣੇ ਦਾ ਮੂਲ ਨਿਵਾਸੀ ਹੈ ਹਰਿਆਣੇ ਦਾ ਰਹਿਣ ਵਾਲਾ ਬੇਸਿਕਲੀ ਪਰ ਉਹ ਗੀਤਾ ਕਲੋਨੀ ਦੇ ਵਿੱਚ ਰਹਿੰਦਾ ਸੀ ਇਹਦਾ ਜਨਮ ਉਹਦੇ ਘਰੇ ਹੋਇਆ ਸੀ
ਜੀ
ਤੇ 2003 ਦੇ ਵਿਚ ਇਹ ਜਸਮ ਫਰੋਸੀ ਦੇ ਧੰਦੇ ਚ ਆਈ ਸੀ ਤੇ ਇਹਦਾ ਨਾਂ ਸਭ ਤੋਂ ਪਹਿਲਾਂ ਲੋਕਾਂ ਦੀ ਜ਼ੁਬਾਨ ਤੇ ਉਦੋਂ ਚੜਿਆ ਜਦੋਂ ਇਹਦੀ ਇੱਕ ਮਹਿੰਗੀ ਕਾਰ ਦੇ ਵਿਚੋਂ ਇੱਕ ਦਿੱਲੀ ਦੇ ਵੱਡੇ ਬਿਜ਼ਨਸਮੈਨ ਦੀ ਲਾਸ਼ ਮਿਲੀ।
ਅੱਛਾ।
ਉਸ ਤੋਂ ਬਾਅਦ ਇਹਦਾ ਇਹਦੀ ਚਰਚਾ ਹਾਂ ਇਹਦੀ ਗੱਡੀ ਦੇ ਵਿਚੋਂ ਇੱਕ ਦਿੱਲੀ ਦੇ ਵੱਡੇ ਬਿਜ਼ਨਸਮੈਨ ਦੀ ਲਾਸ਼ ਮਿਲਣ ਤੋਂ ਬਾਅਦ ਇਹ ਜਿਹੜੀ ਸੋਨੂੰ ਪੰਜਾਬਣ ਹੈ ਇਹਦਾ ਨਾਂ ਉਦੋਂ ਇਹਦਾ ਨਾਂ ਸੋਨੂੰ ਪੰਜਾਬਣ ਨਹੀਂ ਸੀਗਾ ਤੇ ਇਹਦਾ ਨਾਂ ਗੀਤਾ ਹੀ ਸੀ ਮਤਲਬ ਗੀਤਾ ਅਰੋੜਾ ਇਹਦਾ ਨਾਂ ਅਸਲ ਚ ਗੀਤਾ ਅਰੋੜਾ ਤੇ ਇਹ ਗੀਤਾ ਅਰੋੜਾ ਦਾ ਨਾਂ ਉਦੋਂ ਲੋਕਾਂ ਦੀ ਜ਼ੁਬਾਨ ਤੇ ਚੜਿਆ ਸੀ ਪਰ ਜਿਹੜੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਉਹਦੇ ਚ ਇਹ ਆਪਣੇ ਆਪ ਨੂੰ ਬਚਾਉਣ ਚ ਕਾਮਯਾਬ ਹੋ ਗਈ ਸੀ ਤੇ ਉਸ ਤੋਂ ਬਾਅਦ ਤਵਾੜਾ ਜੀ ਇਹਨੇ ਜਿਹੜਾ ਇੱਕ ਰੋਹਤਕ ਦਾ ਨਾਮੀ ਗੈਂਗਸਟਰ ਸੀਗਾ ਵਿਜੇ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਤੇ ਉਹਦੇ ਨਾਲ ਜਦੋਂ ਇਹਨੇ ਵਿਆਹ ਕਰਾਇਆ ਬਸ ਅਜੇ ਜਿਹਨੂੰ ਕਹਿੰਦੇ ਨੇ ਹੱਥਾਂ ਦੀ ਮਹਿੰਦੀ ਉਤਰੀ ਨਹੀਂ ਸੀ 1998 ਚ ਐਸ ਸੀ ਐਫ ਨੇ ਉਹਨੂੰ ਮੁਕਾਬਲੇ ਚ ਮਾਰ ਮੁਕਾਇਆ ਉਹਦਾ ਮੁਕਾਬਲਾ ਬਣ ਗਿਆ ਉਹ ਮਾਰਿਆ ਗਿਆ ਫਿਰ ਗੀਤਾ ਨੇ ਨਜ਼ਫਗੜ੍ਹ ਜਿਹੜਾ ਨਜ਼ਫਗੜ੍ਹ ਦੇ ਇੱਕ ਮਹਿੰਗੀਆਂ ਗੱਡੀਆਂ ਚੋਰੀ ਕਰਨ ਦਾ ਸ਼ੌਕੀਨ ਸੀ ਦੀਪਕ ਉਹ ਵੀ ਬੜਾ ਮਸ਼ਹੂਰ ਸੀ ਉਹ ਵੀ ਗੈਂਗਸਟਰ ਸੀ ਫਿਰ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਬਾਹਲਾ ਚਿਰ ਨੀ ਲੱਗਿਆ 98 ਚ ਇਹਨੇ ਉਹਦੇ ਨਾਲ ਜਿਹੜਾ ਵਿਜੇ ਮਾਰਿਆ ਗਿਆ ਸੀ ਉਦੋਂ ਬਾਅਦ ਇਹਨੇ ਨਜ਼ਫਗੜ੍ਹ ਦੇ ਦੀਪਕ ਨਾਲ ਵਿਆਹ ਕਰਾ ਲਿਆ ਤੇ 2003 ਦੇ ਵਿਚ ਦੀਪਕ ਵੀ ਆਸਾਮ ਦੀ ਪੁਲਿਸ ਦੇ ਮੁਕਾਬਲੇ ਚ ਮਾਰਤਾ
ਜੀ
ਹਾਂ ਉਸ ਤੋਂ ਬਾਅਦ ਦੀਪਕ ਦਾ ਜਿਹੜਾ ਛੋਟਾ ਭਾਈ ਸੀ ਸੋਨੂੰ ਹੇਮੰਤ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਫਿਰ ਇਹਨੇ ਕੀ ਕੀਤਾ ਇਹਨੇ ਫਿਰ ਆਪਣੇ ਨਾਂ ਦੇ ਵਿਚੋਂ ਗੀਤਾ ਸ਼ਬਦ ਹਟਾ ਤਾ ਤੇ ਇਹਨੇ ਉਸ ਸੋਨੂੰ ਜਿਹੜਾ ਉਹ ਸੋਨੂੰ ਹੇਮੰਤ ਸੀ ਜਿਹੜਾ ਇਹਦਾ ਨਵਾਂ ਘਰ ਵਾਲਾ ਸੀ ਤੀਜਾ ਉਹਦਾ ਨਾਂ ਸੋਨੂੰ ਜਿਹੜਾ ਸੀ ਉਹ ਇਹਨੇ ਆਪਦੇ ਨਾਂ ਨਾਲ ਜੋੜ ਲਿਆ ਤੇ ਖੁਦ ਨੂੰ ਸੋਨੂੰ ਪੰਜਾਬਣ ਕਹਿਣ ਲੱਗ ਗਏ ਤੇ ਉਦੋਂ ਤੋਂ ਇਹ ਸੋਨੂੰ ਪੰਜਾਬਣ ਬਣ
ਗਿਆ ਬਾਤ
ਤੇ ਕਮਾਲ ਦੀ ਗੱਲ ਇਹ ਬਈ ਜਿਹੜਾ ਉਹ ਹੇਮੰਤ ਸੋਨੂੰ ਸੀ 2006 ਚ ਉਹ ਵੀ ਪੁਲਿਸ ਨੇ ਮਾਰਤਾ ਮੁਕਾਬਲੇ ਚ ਉਹ ਵੀ ਮੁਕਾਬਲੇ ਚ ਮਾਰਿਆ ਗਿਆ ਸੋਨੂੰ ਹੇਮੰਤ ਦੀ ਫਿਰ ਹਾਂ ਫਿਰ ਇਹਨੇ ਸੋਨੂੰ ਹੇਮੰਤ ਦੇ ਇੱਕ ਪੁਰਾਣੇ ਸਾਥੀ ਦੇ ਨਾਲ ਰਲ ਕੇ ਦਿੱਲੀ ਦੇ ਵਿਚ ਤੇ ਬੰਬੇ ਦੇ ਵਿਚ ਜਸਮ ਫਰੋਸੀ ਦਾ ਧੰਦਾ ਸ਼ੁਰੂ ਕਰ ਲਿਆ ਪਹਿਲਾਂ ਖੁਦ ਜਸਮ ਫਰੋਸੀ ਦੇ ਧੰਦੇ ਚ ਗਈ ਉਸ ਤੋਂ ਬਾਅਦ ਫਿਰ ਇਹਨੇ ਖੁਦ ਇੱਕ ਏਡਾ ਵੱਡਾ ਸਾਮਰਾਜ ਖੜਾ ਕਰ ਲਿਆ ਵੀ ਇਹਦੇ ਕੋਲੇ ਦਲਾਲਾਂ ਦੀ ਇੱਕ ਵੱਡੀ ਫੌਜ ਹੈ ਜਿਨ੍ਹਾਂ ਦੀ ਇਹ ਮਾਲਕਣ ਬਣ ਗਈ ਉਹਨਾਂ ਤੋਂ ਇਹ ਮੋਟੀ ਰਕਮ ਵਸੂਲਦੀ ਆ ਇਹ 2007 ਦੇ ਵਿਚ 2008 ਦੇ ਵਿਚ ਤੇ 2011 ਦੇ ਵਿਚ ਤਿੰਨ ਵਾਰ ਵੱਖ ਵੱਖ ਸੂਬਿਆਂ ਦੀਆਂ ਪੁਲਿਸਾਂ ਵੱਲੋਂ ਜਾਂ ਉਥੋਂ ਦੇ ਜਿਹੜੇ ਐਸ ਟੀ ਐਫ ਸੀ ਆ ਉਹਨਾਂ ਵੱਲੋਂ ਇਹ ਗ੍ਰਿਫ਼ਤਾਰ ਵੀ ਹੋਈ 2007 ਚ ਵੀ ਗ੍ਰਿਫ਼ਤਾਰ ਹੋਈ 2008 ਚ ਵੀ ਗ੍ਰਿਫ਼ਤਾਰ ਹੋਈ ਤੇ 2011 ਚ ਵੀ ਗ੍ਰਿਫ਼ਤਾਰ ਹੋਈ ਪਰ ਕਮਾਲ ਦੀ ਗੱਲ ਇਹ ਰਹੀ ਇਹਦੀ ਹੁਣ ਤੱਕ ਵੀ ਇਹਦੇ ਉੱਤੇ ਮਕੋਕਾ ਵਰਗੇ ਬੜੇ ਜਿਹੜੇ ਭੈੜੇ ਕਾਨੂੰਨ ਨੇ ਉਹ ਵੀ ਲਾਏ ਗਏ ਪਰ ਜੇਲ੍ਹ ਚ ਬੈਠ ਕੇ ਵੀ ਇਹ ਆਪਦਾ ਧੰਦਾ ਆਸਾਨੀ ਨਾਲ ਚਲਾਉਂਦੀ ਰਹੀ ਤੇ ਕਮਾਲ ਦੀ ਗੱਲ ਇਹ ਵੀ ਰਹੀ ਵੀ ਬਾਅਦ ਚ ਪੁਲਿਸ ਨੂੰ ਵੀ ਇਹ ਆਪਦੇ ਹੁਸਨ ਦੇ ਜਾਲ ਚ ਫਸਾ ਲੈਂਦੀ ਸੀ ਤੇ ਉੱਥੇ ਜਿਹੜੇ ਉਹਨਾਂ ਦੇ ਚਲਾਨ ਸੀ ਜਾਂ ਜਿਹਨੂੰ ਚਾਰਜਸ਼ੀਟ ਕਹਿੰਦੇ ਨੇ ਉਹ ਚਾਰਜਸ਼ੀਟ ਦੀਆਂ ਜਿਹੜੇ ਮਘੋਰੇ ਸੀ ਉਹਨਾਂ ਦੇ ਆਸਰੇ ਇਹ ਬਚ ਰਹਿੰਦੀ ਸੀ ਇਹ ਹਮੇਸ਼ਾ ਬਚ ਰਹਿੰਦੀ ਸੀ ਇਹਨੂੰ ਸਜ਼ਾ ਕਦੇ ਨੀ ਹੋਈ 2007 ਚ ਵੀ 8 ਚ ਵੀ 11 ਚ ਵੀ ਫੜੀ ਕਈ ਵਾਰ ਗਈ ਤੇ ਜੇਲ੍ਹ ਚ ਬੈਠ ਕੇ ਵੀ ਧੰਦਾ ਚਲਾਉਂਦੀ ਰਹੀ ਤੇ ਇਹਦਾ ਬੜਾ ਵੱਡਾ ਸਾਮਰਾਜ ਆ ਬੜੀਆਂ ਮਹਿੰਗੀਆਂ ਕਾਰਾਂ ਬੜੀਆਂ ਮਹਿੰਗੀਆਂ ਕੋਠੀਆਂ ਦੀ ਮਾਲਕਣ ਹੈ ਤੇ ਪਰ ਪਹਿਲੀ ਵਾਰੀ ਤਵਾੜਾ ਜੀ ਪਹਿਲੀ ਵਾਰ ਆ ਹੁਣ ਦਿੱਲੀ ਦੀ ਜਿਹੜੀ ਦਵਾਰਕਾ ਅਦਾਲਤ ਹੈ ਦਵਾਰਕਾ ਵਿਚ ਕੋਰਟ ਆ ਨਾ ਜਿਹਨੂੰ ਦਵਾਰਕਾ ਕੋਰਟ ਕਹਿੰਦੇ ਨੇ ਉਸ ਕੋਰਟ ਦੇ ਵਿਚ ਹਾਂਜੀ ਉਸ ਕੋਰਟ ਦੇ ਵਿਚ ਪਹਿਲੀ ਵਾਰ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਹਜੇ ਕੁਛ ਦਿਨ ਪਹਿਲਾਂ ਹੀ ਇਹਦੇ ਕੇਸ ਦੀ ਸੁਣਵਾਈ ਹੋਈ ਆ ਔਰ ਤੁਸੀਂ ਹੈਰਾਨ ਹੋਵੋਗੇ ਇਹਨੇ 12 ਸਾਲ ਦੀ ਇੱਕ ਸਕੂਲੀ ਵਿਦਿਆਰਥਣ ਜਿਹੜੀ ਆ ਉਹਨੂੰ ਜਿਸਮ ਫਰੋਸੀ ਦੇ ਧੰਦੇ ਚ ਧੱਕਿਆ ਸੀ
ਵਾਹ
ਤੇ ਉਸ ਕੁੜੀ ਨੇ ਇੰਨਾ ਰੌਲਾ ਪਾਇਆ ਬਾਅਦ ਦੇ ਵਿਚ ਉਹ ਪੁਲਿਸ ਨੂੰ ਸੂਚਨਾ ਮਿਲੀ ਤੇ ਉਸ ਕੁੜੀ ਨੇ ਠੋਕ ਕੇ ਗਵਾਹੀ ਵੀ ਦਿੱਤੀ ਤੇ ਪੁਲਿਸ ਨੇ ਮੁਕੰਮਲ ਚਾਰਜਸ਼ੀਟ ਵੀ ਇਹਦੇ ਖਿਲਾਫ਼ ਦਾਇਰ ਕੀਤੀ ਪਰ ਹੁਣ ਜਿਹੜੀ ਦਵਾਰਕਾ ਅਦਾਲਤ ਹੈ ਉਹਨੇ ਇਹਨੂੰ ਦੋਸ਼ੀ ਕਰਾਰ ਦਿੱਤਾ ਤੇ ਇਹਨੂੰ ਅਗਲੇ ਇੱਕ ਦੋ ਦਿਨਾਂ ਚ ਤਰੀਕ ਇਹਦੀ ਪੈਣ ਵਾਲੀ ਸੀ ਤੇ ਇਹਨੂੰ ਸਜ਼ਾ ਸੁਣਾਈ ਜਾਣੀ ਸੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਇਹਨੂੰ ਆਪਦਾ ਕਿਲਾ ਹੁਣ ਢਹਿੰਦਾ ਦਿਸਿਆ ਤੇ ਇਹਨੇ ਦਿੱਲੀ ਦੀ ਜੇਲ੍ਹ ਦੇ ਵਿੱਚ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਅੱਜ ਆਪਾਂ ਇਹਦੀ ਚਰਚਾ ਕਰਨ ਨੂੰ ਲੱਗੇ ਹਾਂ, ਕਿਉਂਕਿ ਇਹ ਦੁਆਰਾ ਜ਼ਹਿਰ ਖਾਣ ਕਰਕੇ ਪਹਿਲਾਂ ਹੁਣ ਤੱਕ ਜਿਸ਼ਮ ਪੜੋਸੀ ਦੇ ਧੰਦਿਆਂ ਕਰਕੇ ਜਾਂ ਵੱਡੀ ਗੈਂਗਸਟਰ ਬਣਨ ਕਰਕੇ ਤੇ ਇੱਕ ਮਤਲਬ ਕੁੜੀ ਵੱਲੋਂ ਇਸ ਤਰ੍ਹਾਂ, ਕਿਉਂਕਿ ਦੇਖੋ ਜੇ ਆਪਾਂ ਥੋੜਾ ਜਿਹਾ ਪਿੱਛੇ ਨਿਗਾਹ ਮਾਰੀਏ ਚਾਹੇ ਉਹ ਫੂਲਨ ਦੇਵੀ ਸੀ ਚਾਹੇ ਕੋਈ ਹੋਰ
ਇੱਕ ਹੁਸ਼ਿਆਰਪੁਰ ਦੀ
ਡਾਕੂਆਂ ਦੇ ਭੇਟ ਆਈਆਂ,
ਇੱਕ ਪਜਾਰਨ ਵੀ ਹੁੰਦੀ ਹੁਸ਼ਿਆਰਪੁਰ ਵਾਲੀ, ਉਹ ਚਲੀ ਗਈ ਅੱਜ ਕੱਲ ਬੰਬੇ ਵਗੈਰਾ, ਹੁਣ ਉਹਦਾ ਨਾਂ ਨੀ ਆ ਰਿਹਾ ਮੀਡੀਆ ਦੇ ਵਿੱਚ, ਉਹ ਕਿੱਥੇ ਚਲੀ ਗਈ ਮੈਂ ਨਾਂ ਭੁੱਲੀ ਜਾਂਦਾ
ਉਹਦਾ। ਮੈਂ ਉਹਦੇ ਬਾਰੇ ਮੈਂ ਉਹਦਾ ਬਹੁਤਾ ਨਹੀਂ ਮੇਰੇ ਧਿਆਨ ਚ ਨਹੀਂ ਹੈ, ਮੈਨੂੰ ਯਾਦ ਨਹੀਂ ਹੈ।
ਨਹੀਂ ਨਹੀਂ ਤੁਹਾਨੂੰ ਨਾਂ ਨੀ ਦਿਮਾਗ ਚ ਹੋਣਾ ਕਿਉਂਕਿ ਗੱਲ ਹਟਵੀਂ ਹੈ, ਉਹ ਬੜੀ ਚੱਲੀ ਸੀ ਉਹ ਖੜੇ ਨੀ ਵੇ ਜੀ
ਹੋ ਸਕਦਾ, ਪਰ ਜਿਵੇਂ ਹੁਣ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਨਾ ਵੀ ਜਿਵੇਂ ਫੂਲਨ ਦੇਵੀ ਸੀ, ਫੂਲਨ ਦੇਵੀ ਡਾਕੂ ਬਣੀ, ਪਰ ਉਹ ਡਾਕੂ ਇਸ ਕਰਕੇ ਬਣੀ ਸੀ ਕਿਉਂਕਿ ਉਹਦੇ ਨਾਲ ਖੁਦ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਸੀ। ਉਹ ਜਿਹੜੇ ਉੱਚੀ ਜਾਤ ਦੇ ਲੋਕ ਸੀ ਉਹਨਾਂ ਨੇ ਉਹਦੇ ਨਾਲ ਨੀਵੀਂ ਜਾਤ ਕਰਕੇ ਬਹੁਤ ਵੱਡੀਆਂ ਜ਼ਿਆਦਤੀਆਂ ਕੀਤੀਆਂ ਸੀ ਤੇ ਉਹਨੂੰ ਇੱਕ ਕਿਸਮ ਦਾ ਆਲਸ ਨੰਗਿਆ ਕਰਕੇ ਉਹਦੇ ਨਾਲ ਮਤਲਬ ਬਹੁਤ
ਜ਼ਿਆਦਾ ਰਾਧੇ ਮਾਂ ਸੀ, ਰਾਧੇ ਮਾਂ ਫੂਲਨ ਦੇਵੀ ਦੀ ਗੱਲ ਕੀਤੀ ਹੈ ਜੀ, ਫੂਲਨ ਦੇਵੀ ਦੀ ਗੱਲ ਕੀਤੀ ਹੈ, ਦੇਖੋ ਉਹਦੇ ਨਾਲ ਇੱਕ ਜੁੜੀ ਆਪਾਂ ਖਬਰ ਹੋਰ ਵੀ ਕਰ ਲਈ ਹੈ, ਉਹਦੇ ਨਾਲ ਹੀ ਕਰਿਓ ਤੁਸੀਂ ਉਹਦਾ। ਜਿਵੇਂ ਫੂਲਨ ਦੇਵੀ ਉਹਦੇ ਨਾਲ ਇੱਕ ਜਿਹੜੀ ਜ਼ਿਆਦਤੀ ਹੋਈ, ਜ਼ਿਆਦਤੀ ਹੋਣ ਦੇ ਕਰਕੇ ਉਹ ਡਾਕੂ ਬਣੀ, ਡਾਕੂ ਬਣ ਕੇ ਚੱਲ ਮਗਰੋਂ ਉਹ ਸਿਆਸਤ ਦੇ ਵਿੱਚ ਆਉਣ ਦੀ ਵੀ ਕੋਸ਼ਿਸ਼ ਕੀਤੀ। ਹੁਣ ਇਹ ਗੱਲ ਕਰਨਾਟਕਾ ਦੇ ਵਿੱਚ ਜੀ ਇੱਕ ਮੋਟਰਸਾਈਕਲ ਹੱਥ ਲਾਤਾ ਇੱਕ ਦਲਿਤ ਨੇ, ਦਲਿਤ ਬੱਚੇ ਨੇ ਮੁੰਡੇ ਨੇ ਇੱਕ ਮੋਟਰਸਾਈਕਲ ਨੂੰ ਹੱਥ ਲਾਤਾ ਤੇ ਉਹਨੂੰ ਨਿਰਵਸਤਰ ਕਰਕੇ ਕੁੱਟਿਆ। ਜੇ ਉਹ ਬੰਦਾ ਡਾਕੂ ਨਹੀਂ ਬਣੂ ਤਾਂ ਕੀ ਬਣੂਗਾ ਫਿਰ ਜੀ?
ਹਾਂ ਜੀ ਉਹਦੀ ਚਰਚਾ ਆਪਾਂ ਕਰਦੇ ਹਾਂ, ਪਰ ਬਸ ਮੈਂ ਇਹਨੂੰ ਨਿਬੇੜਦੇ ਹਾਂ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਵੀ ਫੂਲਨ ਦੇਵੀ ਤਾਂ ਆਪਦੇ ਨਾਲ ਹੋਈ ਇੱਕ ਜ਼ਿਆਦਤੀ ਕਰਕੇ ਇਸ ਰਾਹ ਪਈ ਸੀ ਤੇ ਉਹਨੇ ਹਿੰਸਾ ਦਾ ਰਸਤਾ ਤਿਆਰ ਕੀਤਾ ਸੀ, ਪਰ ਬਾਅਦ ਦੇ ਵਿੱਚ ਉਹ ਹਿੰਸਾ ਛੱਡ ਕੇ ਫਿਰ ਰਾਜਨੀਤੀ ਚ ਆਈ, ਮੈਂਬਰ ਪਾਰਲੀਮੈਂਟ ਵੀ ਬਣੀ ਤੇ ਦਿੱਲੀ ਦੇ ਪੌਸ਼ ਇਲਾਕੇ ਦੇ ਵਿੱਚ ਬਹੁਤ ਹੀ ਸੁਰੱਖਿਅਤ ਏਰੀਆ ਜਿਹੜਾ ਮੰਨਿਆ ਜਾਂਦਾ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਲਕੁਲ ਨੇੜੇ, ਉੱਥੇ ਉਹਦੇ ਘਰ ਦੇ ਬਿਲਕੁਲ ਨੇੜੇ ਆ ਕੇ ਉਹਦੇ ਉੱਤੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਸੀ। ਪਰ ਇਹ ਜਿਹੜੀ ਸੋਨੂੰ ਪੰਜਾਬਣ ਆਪਣੇ ਆਪ ਨੂੰ ਕਹਾਉਂਦੀ ਹੈ, ਪਹਿਲੀ ਗੱਲ ਤਾਂ ਸੋਨੂੰ ਪੰਜਾਬਣ ਨਹੀਂ ਹੈ, ਇਹ ਗੀਤਾ ਅਰੋੜਾ ਇਹਦਾ ਨਾਂ ਤੇ ਇਹ ਹਰਿਆਣੇ ਦੇ ਇੱਕ ਆਟੋ ਚਾਲਕ ਦੀ ਕੁੜੀ ਆ ਤੇ ਅੱਜ ਕੱਲ ਇਹਨੂੰ ਜਿਸਮ ਪੜੋਸੀ ਦੇ ਧੰਦੇ ਚ ਇੱਕ 12 ਸਾਲ ਦੀ ਮਾਸੂਮ ਬੱਚੀ ਨੂੰ ਧੱਕਣ ਦੇ ਦੋਸ਼ ਦਾ ਇਹਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਹਦੇ ਚ ਇਹਦੇ ਸਜ਼ਾ ਜਿਹੜੀ ਆ ਇਹ ਦੋਸ਼ੀ ਵੀ ਕਰਾਰ ਦਿੱਤੀ ਗਈ ਆ ਤੇ ਹੁਣ ਇਹਨੇ ਸਜ਼ਾ ਤੋਂ ਬਚਣ ਤੋਂ ਪਹਿਲਾਂ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਤੇ ਇਹ ਇਹ ਅਸਲ ਚ ਆਪਦੇ ਮਹਿੰਗੇ ਸ਼ੌਕ ਕਰਕੇ, ਕਿਉਂਕਿ ਸੀ ਤਾਂ ਗਰੀਬ ਘਰ ਦੀ ਕੁੜੀ,
ਸੌਦੇ ਸਾਧ ਦੇ ਕੋਲ ਭੇਜ ਦੇਣ ਨਾ, ਸੌਦਾ ਸਾਧ ਵਿਹਲਾ ਹੀ ਹੈ, ਉਹਦੇ ਕਮਰੇ ਚ ਨਾਲ ਇਹਦਾ ਕਮਰਾ ਦੇ ਦੇਣ, ਇੱਕੋ ਸਾਰ ਦੇਣ ਦੋਨੇ ਜੀ, ਨਾਲੇ ਚੱਕਰ ਚ ਪੈਣ ਦੀ ਲੋੜ
ਹੈ। ਉਹ ਉਹ ਅਲੱਗ ਗੱਲ ਸੀ, ਪਰ ਹਾਂ ਇਹਨੂੰ ਆਪਾਂ ਉਹਦੇ ਨਾਲ ਨੀ ਜੋੜ ਕੇ ਦੇਖ ਸਕਦੇ, ਪਰ ਇਹ ਅਪਰਾਧ ਦੀ ਦੁਨੀਆਂ ਦੇ ਵਿੱਚ ਇਹਦਾ ਵੱਡਾ ਨਾਂ ਸੀ ਤੇ ਅੱਜ ਇਹਦੀ ਫਿਰ ਚਰਚਾ ਜਿਹੜੀ ਹੋ ਰਹੀ ਆ। ਹੁਣ ਜੇ ਆਪਾਂ ਗੱਲ ਕਰੀਏ ਤੁਹਾਡਾ ਜੀ ਜਿਹਦੀ ਤੁਸੀਂ ਚਰਚਾ ਕੀਤੀ ਆ ਬਈ ਉਹ ਜਿਹੜਾ ਕਰਨਾਟਕਾ ਦੇ ਵਿਜੇਪੁਰਾ ਜ਼ਿਲ੍ਹਾ ਜਿਹੜਾ ਉੱਥੋਂ ਦੇ ਇੱਕ ਉੱਚ ਜਾਤੀ ਦੇ ਬੰਦੇ ਦੇ ਮੋਟਰਸਾਈਕਲ ਨੂੰ ਬਸ ਹੱਥ ਲਾਉਣਾ ਮਹਿੰਗਾ ਪੈ ਗਿਆ ਇੱਕ ਦਲਿਤ ਨੌਜਵਾਨ ਨੂੰ ਤੇ ਉੱਥੋਂ ਦੇ ਜਿਹੜੇ ਵਿਜੇਪੁਰ ਦੇ SP ਅਨੁਪਮ ਅਗਰਵਾਲ ਨੇ ਉਹਨਾਂ ਨੇ ਦੱਸਿਆ ਬਈ ਤਾਲੀ ਕੋਟੀ ਨੇੜੇ ਜਿਹੜਾ ਇੱਕ ਪਿੰਡ ਆ ਮੀਨਾ ਜੱਗੀ ਉੱਥੇ 18 ਜੁਲਾਈ ਨੂੰ ਇਹ ਘਟਨਾ ਵਾਪਰੀ ਆ ਜਿਹਦੇ ਚ ਇੱਕ ਦਲਿਤ ਜਿਹੜਾ ਪੀੜਿਤ ਸੀਗਾ ਕਾਸ਼ੀਨਾਥ ਤਲਵਾੜ ਉਹਦਾ ਨਾਂ ਸੀ ਉਹਨੇ ਇੱਕ ਮੋਟਰਸਾਈਕਲ ਨੂੰ ਸਿਰਫ ਹੱਥ ਲਾਤਾ ਉਹ ਕਹਿੰਦੇ ਵੀ ਇਹ ਦਲਿਤ ਹੈ ਇਹ ਪਿੱਟਿਆ ਗਿਆ ਤੇ ਮੋਟਰਸਾਈਕਲ ਦਾ ਮਾਲਕ ਉੱਚੀ ਜਾਤ ਦਾ ਬੰਦਾ ਸੀ ਤੇ 13 ਜਣਿਆਂ ਨੇ ਇਹਨੂੰ ਨੰਗਿਆ ਕਰਕੇ ਸੁਣਾ ਜੀ ਇਹਦੀ ਉਹ ਕੁੱਟਮਾਰ ਕੀਤੀ ਆ ਵੀ ਜਿਹੜੀ ਬਹੁਤ ਹੀ ਮਤਲਬ ਇਹ ਤੋਂ ਮਾਫ਼ੀ ਵੀ ਮੰਗਵਾਈ ਨੱਕ ਨਾਲ ਲਕੀਰਾਂ ਵੀ ਕਢਵਾਈਆਂ ਉਹਦੀ ਪੈਂਟ ਵੀ ਉਤਾਰਤੀ ਤੇ ਫਿਰ ਉਹ ਜਿਹੜੀ ਉਹ ਵੀਡੀਓ ਬਣਾਈ ਦੁਆਰਾ ਜੀ ਉਹ ਸੋਸ਼ਲ ਮੀਡੀਆ ਤੇ ਵੀ ਪਾ ਤੇ ਮਾਪਿਆਂ ਵੱਲੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਵੀ ਮਤਲਬ ਫੇਰ ਵੀ ਜਿਹੜੇ ਉਹ ਹਮਲਾਵਰ ਸੀ ਉਹ ਕੁੱਟਮਾਰ ਕਰਦੇ ਰਹੇ ਤੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਉਹਨਾਂ ਨੂੰ ਬਚਾਉਣ ਦੀ ਖਾਤਰ ਉਹ ਜਿਹੜੇ ਦਰਿੰਦੇ ਨੇ ਜਿਨ੍ਹਾਂ ਨੇ 13 ਜਾਣੇ ਨੇ ਇਹਨਾਂ ਦੀ ਦਲਿਤ ਨੌਜਵਾਨ ਦੀ ਕੁੱਟਮਾਰ ਕੀਤੀ ਆ ਤਾਂ ਹੁਣ ਉਸ ਪਿੰਡ ਦੀਆਂ ਦੋ ਤਿੰਨ ਔਰਤਾਂ ਨੇ ਮਤਲਬ ਉਹਨਾਂ ਦੇ ਬਚਾਅ ਦੀ ਕੋਸ਼ਿਸ਼ ਕੀਤੀ ਆ ਦੇਖੋ ਉਹਦੇ ਚ ਕਿੰਨੀ ਸਫਲਤਾ ਮਿਲਦੀ ਕਿੰਨੀ ਨਹੀਂ ਮਿਲਦੀ ਕਿਉਂਕਿ ਉਹ ਤਾਂ ਜਾਂਚ ਦਾ ਮਾਮਲਾ ਵਾ ਅਸੀਂ ਉਹਦੇ ਬਾਰੇ ਕੋਈ ਟਿੱਪਣੀ ਤਾਂ ਨਹੀਂ ਕਰ ਸਕਦੇ ਦੋ ਤਿੰਨ ਔਰਤਾਂ ਨੇ ਇਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ ਬਈ ਉਹ ਜਦੋਂ ਕੱਪੜੇ ਵਗੈਰਾ ਧੋ ਰਹੀਆਂ ਸੀਗੀਆਂ ਨਾ ਬਈ ਉਹ ਕਹਿੰਦੀਆਂ ਵੀ ਇਹ ਸਾਡੇ ਸਾਹਮਣੇ ਨੰਗਾ ਹੋ ਕੇ ਔਰਤਾਂ ਨੂੰ ਛੇੜਛਾੜ ਕਰ ਰਿਹਾ ਸੀਗਾ ਹੁਣ ਇਸ ਗੱਲ ਚ ਕਿੰਨੀ ਸੱਚਾਈ ਆ ਕਿੰਨੀ ਨਹੀਂ ਹੈ ਇਹਦੇ ਬਾਰੇ ਕੁਛ ਕਹਿਣਾ ਤਾਂ ਮੁਸ਼ਕਿਲ ਆ ਪਰ ਹਾਲ ਦੀ ਜਿਹੜੇ ਉਹ 13 ਬੰਦੇ ਨੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਜੀ ਹਾਂਜੀ ਤੁਹਾਡੇ
ਵਿਕਾਸ ਦੁੱਬਾ ਦੁੱਬੇ ਕਾਨਪੁਰੀਆ ਇਹ ਆਪਣੇ ਆਮ ਨਹੀਂ ਪੈਦਾ ਹੁੰਦੇ ਸਾਡਾ ਸਮਾਜ ਹੀ ਇਹਨਾਂ ਨੂੰ ਪੈਦਾ ਕਰਦਾ ਸਾਡੇ ਦਾ ਆਲਾ ਦੁਆਲਾ ਇਹਨਾਂ ਨੂੰ ਪੈਦਾ ਕਰਦਾ ਤਾਂ ਹੀ ਇਹ ਲੋਕ ਇੱਥੇ ਤੱਕ ਜਾਂਦੇ ਨੇ ਫਿਰ ਭਾਵੇਂ ਪੁਲਿਸ ਨੂੰ ਹੀ ਕਿਉਂ ਨਾ ਮੁਕਾਬਲਾ ਕਰਕੇ ਮਾਰਨਾ ਪੈ ਜਾਵੇ ਜਦੋਂ ਅੱਥ ਤੋਂ ਉੱਤੇ ਚੱਲੀ ਜਾਂਦੀ ਹੈ ਗੱਲ ਇਹ ਏਦਾਂ ਦੀ ਕਹਾਣੀ ਇੱਕ ਹੋਰ ਹੈ ਗਿੱਲ ਸਾਹਿਬ ਇੱਕ ਪਿੱਛੇ ਜੀ ਖਬਰ ਆਈ ਸੀ ਇੱਕ ਹੰਥਣੀ ਨੂੰ ਮੇਰਾ ਖਿਆਲ ਨੁਕਸਾਨ ਪਹੁੰਚਾਇਆ ਸੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੁਣ ਇੱਕ ਰਾਜਸਥਾਨ ਦੇ ਹਾਂਜੀ ਇੱਕ ਰਾਜਸਥਾਨ ਦੇ ਵਿੱਚ ਇੱਕ ਉੱਠਣੀ ਤੇ ਜ਼ੁਲਮ ਢਾਹਿਆ ਕਿੰਨਾ ਕੁ ਜ਼ੁਲਮ ਢਾਹਿਆ ਆਪਣੇ ਕੋਲ 4 ਮਿੰਟ ਬਾਕੀ ਨੇ ਜ਼ਰੂਰ ਦੱਸਿਓ ਪਲੀਜ਼
ਪੁਰਾਣਾ ਜੀ ਜਿਹੜਾ ਇਹ ਮਸਲਾ ਇਹ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਤੇ ਉੱਥੇ ਸਰਦਾਰ ਸ਼ਹਿਰ ਜਿਹੜਾ ਉਹਦਾ ਤਹਿਸੀਲ ਦਾ ਇੱਕ ਪਿੰਡ ਹੈ ਸਾਜਨ ਸਰ ਉੱਥੇ ਇੱਕ ਜਿਹੜੀ ਉੱਠਣੀ ਆ ਉਹ ਕਿਸੇ ਦੇ ਖੇਤ ਜਾ ਵੜੀ ਤੇ ਖੇਤ ਦੇ ਮਾਲਕਾਂ ਨੇ ਉਹਨੂੰ 3 ਜਣਿਆਂ ਨੇ ਇੰਨਾ ਕੁ ਕਟਾਪਾ ਕੀਤਾ ਇੱਕ ਪਹਾੜੀ ਚੱਕ ਕੇ ਉਹਦੀ ਮਤਲਬ ਉਹਦੇ ਤੇ ਹਮਲਾ ਬੋਲਿਆ ਤੇ ਉਹਦਾ ਨਾ ਪੈਰ ਉਹਦੀ ਲੱਤ ਅਲੱਗ ਕਰਤੀ ਜਿਵੇਂ ਪਿਛਲੇ ਦਿਨੀ ਤੁਸੀਂ ਦੇਖਿਆ ਸੀ ਉਹ ਨੰਗਾ ਨੇ ਇੱਕ ਸਿਪਾਹੀ ਦਾ
ਪਟਿਆਲੇ ਦੇ ਵਿੱਚ ਸਬਜ਼ੀ ਮੰਡੀ
ਐਸਆਈ ਦਾ ਸੌਰੀ ਥਾਣੇਦਾਰ ਦਾ ਹਾਂ ਥਾਣੇਦਾਰ ਦਾ ਤੇ ਬਿਲਕੁਲ ਉਸੇ ਤਰੀਕੇ ਨਾਲ ਇਹ ਹੱਥਣੀ ਦੀ ਲੱਤ ਜਿਹੜੀ ਆ ਉਹ ਨਾਲੋਂ ਉਹ ਨਾਲੋਂ ਹੀ ਲਾਤੀ ਅਲੱਗ ਕਰਤੀ ਤੇ ਉਹ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਪ੍ਰਣਾ ਜੀ ਉਹ ਕੇਰਲਾ ਦੇ ਵਿੱਚ ਇੱਕ ਹੱਥਣੀ ਗਰਭਵਤੀ ਹੱਥਣੀ ਜਿਹੜੀ ਸੀ ਉਹਨੂੰ ਕਿਸੇ ਮੂਰਖ ਬੰਦੇ ਨੇ ਪਟਾਕੇ ਭਰ ਕੇ ਅਨਾਨਾਸ ਜਿਹੜਾ ਨਾ ਅਨਾਨਾਸ ਹੁੰਦਾ ਜਿਹਨੂੰ ਪਾਈਨੇਪਲ ਕਹਿੰਦੇ ਨੇ ਉਹ ਪਾਈਨੇਪਲ ਉਧਰ ਕਾਫੀ ਹੁੰਦਾ ਉਹ ਪਾਈਨੇਪਲ ਵਿੱਚੋਂ ਖਾਲੀ ਕਰਕੇ ਕਿਉਂਕਿ ਉਹ ਅੱਜ ਕੱਲ ਨਾ ਉਹ ਕੁਛ ਟੂਲ ਇਹੋ ਜਿਹੇ ਹੈਗੇ ਨੇ ਉਹ ਪਾਈਨੇਪਲ ਨੂੰ ਵਿੱਚੋਂ ਉਵੇਂ ਕੱਢ ਲੈਂਦੇ ਨੇ ਥੋੜਾ ਖੋਲ ਜਿਹਾ ਬਾਹਰ ਸਾਫ਼ ਹੀ ਰਹਿ ਜਾਂਦਾ ਤੇ ਉਹ ਦੇ ਵਿੱਚ ਪਟਾਕੇ ਭਰ ਕੇ ਉਹਨੂੰ ਦੁਬਾਰਾ ਜੋੜ ਕੇ ਉੱਥੇ ਰੱਖਤਾ ਤੇ ਉਹ ਹੱਥਣੀ ਨੇ ਵਿਚਾਰੀ ਨੇ ਅਣਜਾਣ ਨੇ ਉਹਨੂੰ ਚੱਕ ਕੇ ਮੂੰਹ ਚ ਪਾ ਲਿਆ ਤੇ ਜਦੋਂ ਖਾਣ ਦੀ ਕੋਸ਼ਿਸ਼ ਕੀਤੀ ਤੇ ਉਹ ਪਟਾਕੇ ਚੱਲ ਗਏ ਬਰੂਦ ਸੀ ਉਹਦੇ ਵਿੱਚ ਤੇ ਉਹਦਾ ਜਵਾੜਾ ਜਿਹੜਾ ਸੀ ਉਹ ਸਾਰਾ ਟੁੱਟ ਗਿਆ ਸੀ ਤੇ ਬਚ ਗਿਆ ਅੱਗ ਲੱਗ ਗਈ ਉਹਦੀ ਵਜ੍ਹਾ ਕਰਕੇ ਤੇ ਉਹ ਕਿੰਨਾ ਸਮਾਂ ਕਈ ਘੰਟਿਆਂ ਤੱਕ 25 ਘੰਟੇ ਉਹ ਦਰਿਆ ਦੇ ਵਿੱਚ ਬੜੀ ਰਹੀ ਤੇ ਤਾਂ ਉਹਦੀ ਜਾਨ ਗਈ ਤੇ ਇਸੇ ਤਰ੍ਹਾਂ ਇਹ ਜਿਹੜੀ ਆ ਜਿਹੜੀ ਉਹ ਤਸਵੀਰ ਦੇਖ ਕੇ ਟਵਾੜਾ ਜੀ ਸੱਚੀ ਮਨ ਬੜਾ ਦੁਖੀ ਹੁੰਦਾ ਉਹਦਾ ਇੱਕ ਕੱਟੇ ਹੋਏ ਪੈਰ ਦੇ ਨਾਲ ਹੱਥਣੀ ਜਿਹੜੀ ਉੱਠਣੀ ਡਿੱਗੀ ਬੈਠੀ ਆ ਤੇ ਹੁਣ ਇਹ ਮਾਮਲਾ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਨਾਲ ਸੰਬੰਧਿਤ ਆ ਜਿਹਦੀ ਆਪਾਂ ਚਰਚਾ ਪਹਿਲਾਂ ਕਰ ਚੁੱਕੇ ਹਾਂ ਜੀ
ਜੀ ਜੀ ਬਿਲਕੁਲ ਗੱਲ ਸਾਹਿਬ ਖਬਰਾਂ ਆਪਣੇ ਕੋਲ ਮੁੱਦੇ ਹੋਰ ਵੀ ਕਈ ਸੀਗੇ ਜਿਹੜੇ ਖਾਸ ਕਰਕੇ ਆਪਾਂ ਕੱਲ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਸਮਾਂ ਅੱਗੇ ਵਧਣ ਦਾ ਇਸ਼ਾਰਾ ਨਹੀਂ ਕਰਦਾ ਸੋ ਲੈਣੇ ਇਜਾਜ਼ਤ ਕੱਲ ਨੂੰ ਮਿਲਣ ਦੇ ਬਾਅਦ ਨਾਲ
ਜੀ ਦੁਆਰਾ ਜੀ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ
ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਇਹ ਸੀ ਸਰਦਾਰ ਸੰਤੋਖ ਸਿੰਘ ਜੀ ਗਿੱਲ ਸਾਡੇ ਨਾਲ ਜੁੜੇ ਸੀ ਅਗਲਾ ਪ੍ਰੋਗਰਾਮ ਖਬਰਾਂ ਦੀ ਖਬਰਸਾਰ ਲੈ ਕੇ ਸਵਾਨ ਟੈਣਾ ਜੀ ਤਿਆਰ ਬਰ ਤਿਆਰ ਨੇ ਚੱਲਦੇ ਹਾਂ ਟੈਣਾ ਸਾਹਿਬ ਦੇ ਨਾਲ ਜੁੜੇ ਰਹੋ ਰੇਡੀਓ ਚੰਨ ਪ੍ਰਦੇਸੀ ਦੇ ਨਾਲ
ਜਸੀ ਆ ਕੀ ਅਸੀਂ ਪਹੁੰਚ ਵੀ ਗਏ ਤੁਸੀਂ ਹਜੇ ਤਿਆਰ ਨਹੀਂ ਹੋਏ ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ
ਤਿਆਰ ਕੀ ਹੋਵਾਂ ਪ੍ਰੀਤ ਦੇ ਪਾਪਾ ਤਾਂ ਆਏ ਨੀ
ਕਿਉਂ ਕੀ ਹੋ ਗਿਆ ਹੋਣਾ ਕੀ ਆ ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ ਘਰੇ ਤਾਂ ਆਉਣਾ ਨੀ ਜਦੋਂ ਦੇਖੋ ਖਰਾਬ ਹੀ ਰਹਿੰਦਾ
ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ जी हाँ, अकाल ट्रक एंड ट्रेलर सेंटर विनिपेग कैनेडा जेडे हर तरह दी मेजर ते माइनर ट्रक एंड ट्रेलर रिपेयर कर दे है, डीओटी सेफ्टी इंस्पेक्शंस कर दे है, ए हर तरह दी ब्रेका दे काम तो लेके सस्पेंशन टायर इंस्टॉलेशन इलेक्ट्रिक एंड डायग्नोस रीबिल्ड ट्रांसमिशन डिफरेंशियल ते क्लच जॉब्स ऑयल चेंज हर एक काम बड़ी तसल्ली नाल कर दे है जी। ए MPI अप्रूव्ड ने और हाँ ए सीजनल सर्विसेज भी प्रोवाइड कर दे है। 24 घंटे 7 दिन दी सर्विसेज लई ते वधेरे जानकारी लई कॉल करो 204-459-2000 रेडियो चंद परदेसी दा नाम लैण ते स्पेशल डिस्काउंट भी पाओ। अकाल ट्रक एंड ट्रेलर सेंटर विनिपेग कैनेडा।
मेनू तो समझ नहीं लगती भी जे बंदे ने फैमिली फंक्शन करना होवे ता किथे करे।
सिंपल है जी, बिग बाजार प्लाजा।
ते जे ग्रोसरी लेनी होवे ता
बिग बाजार प्लाजा।
ते जे ज्वेलरी लेनी होवे
बिग बाजार प्लाजा।
ते जे दिल करे इंडियन फूड खान दा
सिंपल है जी, बिग बाजार प्लाजा।
मेनू तो यकीन ही नहीं हुंदा कि बिग बाजार प्लाजा च इन्ना कुछ मिल सकता।
मिलूगा जी मिलूगा, 100% मिलूगा।
इंडियन एपलस इंडियाना दे लोकां दे नेड़े खुल गया है बिग बाजार प्लाजा। लोकां दी नीड्स नू मुख रखदे होए बिग बाजार प्लाजा च है ब्लू डायमंड बैंकेट हॉल जिथे तुसी कर सकदे हो 600 तो वध दी गैदरिंग, मैरिज फंक्शन, बर्थडे पार्टीज, कॉर्पोरेट इवेंट, नाल ही एंजॉय कर सकदे हो इंडियन फूड ओ भी वाजिब रेटा ते। बिग बाजार प्लाजा दे कौर मॉडर्न ज्वेलरी तो तुसी बाय कर सकदे हो पार्टी वेयर अते डेली वेयर ज्वेलरी ओ भी अमेजिंग प्राइस ते। फैमिली दिया ग्रोसरी नीड्स नू मुख रखदे होए बिग बाजार प्लाजा तो तुसी बाय कर सकदे हो इंडियन ग्रोसरी, स्वीट्स, रॉ मीट अते मैरिनेटेड मीट। बिग बाजार प्लाजा दे लीकर स्टोर तो तुसी बाय कर सकदे हो किसी भी ब्रांड दी लीकर या कोई भी ड्रिंक। जदों गल होवे पंजाबियां दी तां ट्रकां वाले वीरां नू किद्दां भुल्लिया जा सकदा है। ट्रकां वाले वीर बिग बाजार प्लाजा दी किचन तो फ्रेश खाना खा भी सकदे ने अते पैक करवा के नाल भी ले जा सकदे ने। बिग बाजार प्लाजा च जल्द ओपन होने जा रहा है मेला इंडियन फाइन डाइनिंग रेस्टोरेंट जिथे तुसी एंजॉय कर सकते हो डिलीशियस इंडियन फूड ओ भी बेस्ट प्राइस च। बिग बाजार प्लाजा कैटरिंग दी सर्विस भी प्रोवाइड करदा है, सो फैमिली फंक्शंस अते कॉर्पोरेट इवेंट्स लई हमेशा याद रखो बिग बाजार प्लाजा। बिग बाजार प्लाजा च ब्लू डायमंड बैंकेट हॉल च कॉल करने लई नंबर नोट कर लो 317-406-9924 317-406-9924। बिग बाजार तो इंडियन ग्रोसरी, स्वीट्स या कैटरिंग सर्विस लई नंबर नोट कर लो 317-640-2400 317-640-2400। बिग बाजार प्लाजा दा पता नोट कर लो,
नियर 465 एमर्सन एक्सिट, 5425 ईस्ट थॉमसन रोड, इंडियन एपलस इंडियाना।